ਜਾਂ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਹਿਰਦੇ ਚ ਧਾਰਨ ਕਰੋ ਤੇ ਜਦੋਂ ਵਾਰੀ ਆਵੇ ਗੱਜ ਵੱਜ ਕੇ ਸ਼ਬਦ ਚ ਬੋਲੋ। ਇਸ ਤਰ੍ਹਾਂ ਜਦ ਅਸੀਂ ਸਤਸੰਗ ਕਰਾਂਗੇ ਪੂਰਾ ਪੂਰਾ ਨਾਹਾ, ਜੋ ਸਤਸੰਗ ਦਾ ਮਹਾਤਮਾ ਹੈ ਉਹ ਸਾਨੂੰ ਪ੍ਰਾਪਤ ਹੋਏਗਾ। ਭਾਰਤ ਵਰਸ਼ ਦੇ ਅੰਦਰ ਦੋ ਕਲਚਰਾਂ ਨੇ, ਇੱਕ ਸ਼ਰਮਨ ਨੇ ਇੱਕ ਆਰੀਅਨ ਨੇ। ਜੋ ਸ਼ਰਮਨ ਸੰਸਕ੍ਰਿਤੀ ਸੀ ਉਹ ਇੱਥੇ ਦੇ ਲੋਕਾਂ ਦੀ ਸੀ, ਜਿਹੜੇ ਬਹੁਤ ਬਹੁਤ ਦੇਰ ਹੋਏ ਇੱਥੇ ਰਾਜ ਕਰਿਆ ਕਰਦੇ ਸੀ। ਉਹਨਾਂ ਚ ਵੀ ਅੱਛੇ ਬੰਦੇ ਹੁੰਦੇ, ਤਪ ਕਰਨ ਵਾਲੇ, ਤਪੱਸਿਆ ਕਰਨ ਵਾਲੇ। ਉਹਨਾਂ ਵਿੱਚ ਬਹੁਤੇ ਸੋਹਣੇ ਅਸੂਲ ਹੁੰਦੇ ਸ਼ਰਮਨ ਸੰਸਕ੍ਰਿਤੀ ਚ। ਦੂਸਰੀ ਆਰੀਅਨ ਸੰਸਕ੍ਰਿਤੀ ਸੀ। ਆਰੀਆ ਲੋਕਾਂ ਦੇ ਕੋਲ ਚਾਰ ਵੇਦ ਸਨ ਜਿਨ੍ਹਾਂ ਦਾ ਮੁਕਾਬਲਾ ਅੱਜ ਤੱਕ ਕੋਈ ਵੀ ਸੰਸਾਰ ਦਾ ਗ੍ਰੰਥ ਨਹੀਂ ਕਰ ਸਕਿਆ। ਕੁਰਾਨ ਸ਼ਰੀਫ ਬਹੁਤ ਉੱਚੀ ਚੀਜ਼ ਹੈ, ਬਹੁਤ ਉਹਦੇ ਚ ਗਹਿਰੀਆਂ ਬਾਤਾਂ ਨੇ। ਇੱਕ ਸਿਧਾਂਤ ਹੈ ਵੇਦਾਂ ਨਾਲੋਂ ਥੋੜਾ ਜਿਹਾ ਵੱਖਰਾ। ਸਿਧਾਂਤ ਦੇ ਤੌਰ ਤੇ ਅਸੀਂ ਇਸਲਾਮ ਦੇ ਬਹੁਤ ਨੇੜੇ ਹਾਂ, ਬਾਕੀ ਜਿਹੜਾ ਹੈ ਉਹ ਵੇਦਾਂ ਦੇ ਵੀ ਅਸੀਂ ਬਹੁਤ ਨੇੜੇ ਹਾਂ। ਸੋ ਉਹ ਸੰਸਕ੍ਰਿਤੀ ਦੇ ਅੰਦਰ ਇਹ ਜਿਹੜੀਆਂ ਰੁੱਤਾਂ ਨੇ ਦੋ ਦੋ ਮਹੀਨੇ ਦੀਆਂ ਛੇ ਹਿੱਸਿਆਂ ਚ ਵੰਡੀਆਂ ਹੋਈਆਂ ਸੀ। ਬਸੰਤ ਰੁੱਤ ਕਹਿੰਦੇ ਨੇ, ਮਾਘ ਤੋਂ ਚੜ੍ਹਦੀ ਹੈ ਫੱਗਣ ਤੱਕ ਜਾਂਦੀ ਹੈ। ਇਹਦੇ ਵਿੱਚ ਸਰਦੀ ਦੇ ਨਾਲ ਪੋਹ ਦੇ ਮਹੀਨੇ ਦਰਖਤਾਂ ਦਾ ਜਿਹੜਾ ਰਸ ਹੁੰਦਾ ਉਹ ਪਾਲਾ ਖਿੱਚ ਲੈਂਦਾ, ਬੰਦੇ ਦੀ ਜਿਹੜੀ ਸ਼ਕਤੀ ਹੈ ਪਾਲਾ ਖਿੱਚ ਲੈਂਦਾ, ਸਾਰੀ ਬਨਸਪਤੀ ਉਦਾਸ ਹੋ ਜਾਂਦੀ ਹੈ, ਪੱਤੇ ਚੜ ਜਾਂਦੇ, ਬੰਦਿਆਂ ਦੇ ਵੀ ਖਿਆਲ ਹੋਰ ਤਰ੍ਹਾਂ ਦੇ ਹੋ ਜਾਂਦੇ। ਪਰ ਜਦੋਂ ਮਾਘ ਦਾ ਮਹੀਨਾ ਚੜ੍ਹਦਾ, ਸੂਰਜ ਦੀ ਗਰਮੀ ਵੱਧਦੀ ਹੈ, ਦਿਨ ਵੱਡੇ ਹੁੰਦੇ ਨੇ, ਕਿਉਂਕਿ 25 ਦਸੰਬਰ ਤੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ, ਸੂਰਜ ਨੇੜੇ ਆਉਣ ਲੱਗ ਜਾਂਦਾ, ਗਰਮੀ ਵਧਣੀ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੇ ਕੱਕਰ ਦੇ ਮਾਰੇ ਹੋਏ ਪੋਖ ਤੁਖਾਰ ਨਾ ਵਿਆਹ ਪਈ, ਉਹ ਤੁਖਾਰ ਜਿਹੜਾ ਸੀਗਾ ਜਿਹਦੇ ਨਾਲ ਰਸ ਸੁੱਕਦਾ ਸੀ ਉਹ ਖਤਮ ਹੋ ਜਾਂਦਾ, ਤੇ ਇਹਦੇ ਵਿੱਚ ਬਸੰਤ ਰੁੱਤ ਦੇ ਅੰਦਰ ਰੌ ਰੁਮਕਦੀ ਹੈ, ਜੀਵਨ ਸ਼ੁਰੂ ਹੋਇਆ ਕਰਦਾ ਨਵਾਂ ਜੀਵਨ। ਪਹਿਲੇ ਖਿਆਲ ਪੁਰਾਣੇ ਹੋ ਜਾਂਦੇ ਨੇ, ਕਹਿੰਦੇ 96 ਖਤਮ ਹੋ ਗਿਆ, 97 ਸ਼ੁਰੂ ਹੋ ਗਿਆ। ਠੀਕ ਹੈ, ਟਾਈਮ ਦਾ ਅਸਰ ਮਨੁੱਖ ਤੇ ਵੀ ਪੈਂਦਾ। ਇਹਦੇ ਵਿੱਚ ਨਵੇਂ ਖਿਆਲ, ਨਵੀਆਂ ਬਾਤਾਂ, ਜ਼ਿੰਦਗੀ ਰੁਮਕਦੀ ਹੈ, ਖੂਨ ਨਵਾਂ ਪੈਦਾ ਹੋ ਕੇ ਸ਼ੁੱਧ ਹੋ ਕੇ ਮੁੜ ਕੇ ਫੇਰ ਜੀਵਨ ਨੂੰ ਸੰਭਾਲਦਾ। ਸਭ ਤੋਂ ਪਹਿਲਾਂ ਜਿਹੜੀ ਓਰਿਜਿਨਲ ਚੀਜ਼ ਆ ਆਦਮੀ ਦੇ ਅੰਦਰ ਉਹ ਇਹਨਾਂ ਮਹੀਨਿਆਂ ਚ ਸ਼ੁਰੂ ਹੁੰਦੀ ਹੈ, ਉਹ ਹੈ ਪਿਆਰ। ਨਿਸ਼ਾਨੀਆਂ ਲਾਈਆਂ ਹੋਈਆਂ ਸੀ ਸਾਡੇ ਵਡੇਰਿਆਂ ਨੇ ਵੀ ਇਹ ਕ੍ਰੋਧ ਦੀ ਰੁੱਤ ਆ ਗਈ, ਖਿਜਣ ਦੀ ਰੁੱਤ ਆ ਗਈ, ਥੱਕਣ ਦੀ ਰੁੱਤ ਆ ਗਈ। ਇਹ ਜਿਹੜੀ ਰੁੱਤ ਹੈ ਹੁਣ 2 ਮਹੀਨੇ ਚੱਲਣੀ, 13 ਮਾਰਚ ਤੱਕ, ਇਹਨੂੰ ਪਿਆਰ ਦੀ ਰੁੱਤ ਕਹਿੰਦੇ ਨੇ। ਇਹਦੇ ਅੰਦਰ ਖੂਨ ਜਿਹੜਾ ਉਹ ਰੁਮਕਦਾ, ਜੀ ਕਰਦਾ ਪਿਆਰ, ਸਭ ਚੀਜ਼ਾਂ ਪਿਆਰੀਆਂ ਲੱਗਦੀਆਂ, ਫਸਲਾਂ ਸਿਰੇ ਆ ਜਾਂਦੀਆਂ ਨੇ, ਝੂਮਦੀਆਂ ਨੇ ਹਵਾ ਦੇ ਨਾਲ, ਦਰਖਤਾਂ ਦੇ ਨਵੇਂ ਪੱਤੇ ਨਿਕਲਦੇ ਨੇ, ਉਹਨਾਂ ਦੀ ਰੌਣਕ ਅੱਖਾਂ ਨੂੰ ਬਹੁਤ ਹੀ ਸੋਹਣੀ ਲੱਗਦੀ ਹੈ। ਦਿਨਾਂ ਦੇ ਵਿੱਚ ਟਾਹਣੀਆਂ ਨਿਕਲੀਆਂ ਆਉਂਦੀਆਂ, ਦਿਨਾਂ ਦੇ ਵਿੱਚ ਹਰੇ ਬਾਈ ਉਹ ਹਰੀ ਬਾਈ ਹੋ ਜਾਂਦੀ। ਇਸੇ ਤਰ੍ਹਾਂ ਦੇ ਨਾਲ ਮਨੁੱਖ ਦੇ ਉੱਤੇ ਵੀ ਅਸਰ ਹੁੰਦਾ, ਕਿਹੜੇ ਦੇ, ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ, ਦੂਸਰੇ ਤੇ ਕਿਉਂ ਨਹੀਂ ਹੁੰਦਾ? ਉਹ ਤਾਂ ਨਹੀਂ ਹੁੰਦਾ, ਉਹਦਾ ਮਨ ਗੱਲ ਸਮਝ ਹੋਵੇ, ਕੰਮ ਆਉਣ ਵਾਲੀਆਂ ਬਾਤਾਂ ਨੇ, ਉਹ ਫਰਸਟ੍ਰੇਸ਼ਨ ਜਿਹੜੀ ਹੈ ਉਹਦੇ ਉੱਤੇ ਵਾਧੂ ਦੀ ਚਿੰਤਾ ਪਈ ਹੋਈ, ਉਹਨੇ ਜਾਲ ਦਿੱਤਾ ਉਹਦਾ ਖੂਨ, ਉਹਦੇ ਚ ਫਿਕਰ, ਅੰਦੇਸ਼ੇ, ਆਸਾਵਾਂ ਹੋਰ ਆ ਜਾਂਦੀ। ਮਹਾਰਾਜ ਕਹਿੰਦੇ ਜੇ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ, ਮਨੁੱਖ ਕਿਉਂ ਨਹੀਂ ਹਰਾ ਹੁੰਦਾ? ਮਨੁੱਖ ਤਾਂ ਨਹੀਂ ਹੁੰਦਾ, ਇਹਦੇ ਕੋਲ ਨਾਮ ਨਹੀਂ ਹੈ, ਪਿਆਰ ਵਾਲੀ ਕੋਈ ਚੀਜ਼ ਨਹੀਂ ਹੈ। ਪਿਆਰ ਛੱਡ ਕੇ ਇਹਨੂੰ 5 ਚੋਰ ਮਦੋੜੀ ਜਾਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਰੌ ਨਹੀਂ ਰੁਕਦੀ, ਪਰ ਬੱਚਿਆਂ ਦੇ 15-14 ਸਾਲ ਤੋਂ ਲੈ ਕੇ 18-20 ਤੱਕ ਜਦ ਤੱਕ ਜ਼ਿੰਮੇਵਾਰੀਆਂ ਗੱਲ ਨਹੀਂ ਪੈਂਦੀਆਂ, ਪੈਰ ਨਹੀਂ ਲੱਗਦਾ ਉਹਨਾਂ ਦਾ ਧਰਤੀ ਤੇ ਹੈ ਰੁੱਤ ਵਿੱਚ। ਇਹਨੂੰ ਪਿਆਰਾਂ ਦੀ ਰੁੱਤ ਕਹਿੰਦੇ ਨੇ। ਸੋ ਇਹ ਸ਼ੁਰੂ ਹੁੰਦੀ ਹੈ। ਦੂਸਰਾ, ਸਮੇਂ ਦੇ ਹਿਸਾਬ ਨਾਲ ਇਹ ਸਾਡੇ ਵਡੇਰਿਆਂ ਦਾ ਹਿਸਾਬ ਲਾਇਆ ਹੋਇਆ ਸੀ ਵੀ ਜੇ ਇਹਦਾ ਮਾਘ ਦੇ ਮਹੀਨੇ ਚ ਤਪ ਕਰਿਆ ਜਾਵੇ, ਭਜਨ ਕਰਿਆ ਜਾਵੇ, ਉਹਦਾ ਫਲ ਸੈਂਕੜੇ ਗੁਣਾ ਵੱਧ ਹੈ। ਦਾਨ ਕਰਿਆ ਜਾਵੇ, ਐਸੀ ਸਥਿਤੀ ਦੇ ਵਿੱਚ ਹੁੰਦਾ ਹੈ ਵਾਤਾਵਰਣ ਦੇ ਅੰਦਰ ਕਿ ਦਾਨ ਬੇਅੰਤ ਫਲਦਾ ਹੈ ਇਸ ਮਹੀਨੇ ਚ। ਲੋਕ ਇੰਤਜ਼ਾਰ ਕਰਦੇ ਆ ਬਈ ਮਾਘ ਦੇ ਮਹੀਨੇ ਚ ਦਾਨ ਕਰਾਂਗੇ, ਮਾਘ ਦੇ ਮਹੀਨੇ ਚ ਭਜਨ ਕਰਾਂਗੇ, ਮਾਘ ਦਾ ਮਹੀਨਾ ਇਸ਼ਨਾਨ ਕਰਕੇ ਗੁਰਦੁਆਰੇ ਜਾ ਕੇ ਰੋਜ਼ ਭਜਨ ਕਰਾਂਗੇ, ਬਾਣੀ ਪੜਾਂਗੇ। ਆਪਣੇ ਆਪਣੇ ਖਿਆਲ ਨੇ, ਇੱਕ ਸੁੱਤੇ ਰਹਿੰਦੇ ਨੇ, ਇੱਕ ਨਾਲ ਨੂੰ ਗਾਂ ਦਾ ਫਿਕਰ ਹੈ ਵੀ ਜਾ ਕੇ ਜਿੱਥੇ ਲੇਖੇ ਪੱਤੇ ਦੇਣੇ ਆ ਕੁਛ ਉਹਦੇ ਵਾਸਤੇ ਵੀ ਜੋੜ ਲਈਏ, ਉਹਦੇ ਵਾਸਤੇ ਵੀ ਬਣ ਲਈਏ, ਕਿਉਂਕਿ ਸਮਾਂ ਹੈ ਸਾਸ ਜੀ। ਸਮਾਂ ਲੰਘ ਗਿਆ ਫਿਰ ਮੁੜਿਆ ਹੋਇਆ, ਇਹ ਲੰਘਿਆ ਹੋਇਆ ਹੱਥ ਨਹੀਂ ਆਇਆ ਕਰ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸੋ ਇਸ ਤਰ੍ਹਾਂ ਦੇ ਖਿਆਲ ਕਿਉਂ ਪੈਦਾ ਹੁੰਦੇ ਨੇ? ਕਿਉਂਕਿ ਨਵਾਂ ਖੂਨ, ਜਿਵੇਂ ਨਵਾਂ ਰਸ ਪੈਦਾ ਹੋ ਰਿਹਾ, ਜੜਾਂ ਖਿੱਚ ਰਹੀਆਂ ਨੇ ਪੌਦਿਆਂ ਦੀਆਂ, ਉਹਦੀ ਪ੍ਰਤੱਖ ਮਿਸਾਲ ਕੀ ਹੈ? ਉਹਨਾਂ ਦੇ ਪੱਤੇ ਨਿਕਲ ਰਹੇ ਨੇ, ਥੋੜੇ ਦਿਨਾਂ ਚ ਦੇਖੋਗੇ ਪਤਾ ਹੀ ਪਤਾ, ਹਰੇ ਬਾਈ ਫਗਣ ਦੀ ਸੰਗਰਾਂਦ ਨੂੰ ਹਰੇ ਪਏ ਹੋਣਗੇ ਦਰਖਤ। ਐਸੇ ਤਰ੍ਹਾਂ ਮਨੁੱਖ ਦੇ ਉੱਤੇ ਵੀ ਅਸਰ ਹੁੰਦਾ ਹੈ ਮੌਸਮ ਦਾ। ਸਿਰਫ ਜਲ ਗਿਆ ਜਿਹੜਾ ਮਨੁੱਖ, ਈਰਖਾ ਜਾਲਦੀ ਹੈ, ਤ੍ਰਿਸ਼ਨਾ ਇਹਨੂੰ ਜਾਲਦੀ ਹੈ, ਫਿਕਰ ਜਾਲਦੇ ਨੇ, ਫਰਸਟ੍ਰੇਸ਼ਨ ਜਾਲਦੀ ਹੈ, ਉਹ ਤਾਂ ਰਾਜੀ ਤਾਂ ਹੋ ਜਾਂਦਾ, ਲੇਕਿਨ ਉਹ ਅਸਰ ਨਹੀਂ ਜਿਹਦੀ ਮੈਂ ਗੱਲ ਕਰਦਾ, ਉਹ ਅਸਰ ਮੱਲੋ ਮੱਲ ਹੀ ਆਉਂਦਾ, ਦੋਹੀ ਪਾਸੇ ਹੀ ਆਉਂਦਾ। ਆ ਜਿਹੜਾ ਘੁੰਮਣ ਫਿਰਨ ਨੂੰ ਜੀ ਕਰਦਾ, ਲੇਕਿਨ ਨਾਮ ਜਪਣ ਵਾਲਿਆਂ ਦਾ ਨਾਮ ਜਪਣ ਨੂੰ ਬਹੁਤ ਜੀ ਕਰਦਾ ਵੀ ਸਾਰੀ ਸਾਰੀ ਰਾਤ ਹੁਣ ਨਾਮ ਜਪੀਏ, ਬੰਦਗੀ ਕਰੀਏ। ਸੋ ਦੂਜਾ ਇਹ ਸੀਗਾ ਕਿ ਭਾਰਤ ਵਰਸ਼ ਦੇ ਜਿਹੜੇ ਦਰਿਆ ਸੀਗੇ, ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਕਥਾਵਾਂ। ਹੁਣ ਜਿਵੇਂ ਸਤਲੁਜ ਹੈ, ਇੱਥੇ ਵਸ਼ਿਸ਼ਠ ਜੀ ਨੇ ਬੈਠ ਕੇ ਤਪ ਕਰਿਆ, ਜਿੱਥੇ ਆ ਗੋਬਿੰਦ ਸਾਗਰ ਬਣਿਆ, ਭਾਗੜਾ ਡੈਮ ਜਿਹਨੂੰ ਕਹਿੰਦੇ ਆ ਅਸੀਂ। ਦੂਜਿਆਂ ਦਰਿਆਵਾਂ ਤੇ ਬਿਆਸ ਜੀ ਨੇ ਕਰਿਆ, ਜਿਹਨੂੰ ਬਿਆਸ ਕਹਿੰਦੇ ਨੇ, ਬਿਪਾਸਾ ਨਦੀ ਕਹਿੰਦੇ ਸੀ ਇਹਨੂੰ। ਇਹ ਦਰਿਆ ਪਵਿੱਤਰ ਗਿਣੇ ਗਏ ਨੇ, ਇਹਨਾਂ ਦਾ ਇਸ਼ਨਾਨ ਅੰਮ੍ਰਿਤ ਵੇਲੇ ਉੱਠਣਾ ਜਾ ਕੇ ਕਰਨਾ, ਇਹਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾ। ਦਰਿਆਵਾਂ ਨਾਲ ਪਿਆਰ ਪਿਆ ਹੋਇਆ ਸੀ ਸਾਡਾ, ਅਸੀਂ ਦਰਿਆ ਨੂੰ ਕਿਸੇ ਹਾਲਤ ਚ ਵੀ ਗੰਦਾ ਨਹੀਂ ਸੀ ਦੇ ਸਕਦੇ। ਕਾਜੋਗ ਆ ਗਿਆ, ਘੋਰ ਆਬਾਦੀ ਬੇਅੰਤ ਵੱਧ ਗਈ, ਸ਼ਹਿਰ ਵੱਡੇ ਵੱਡੇ ਹੋ ਗਏ, ਛੋਟੇ ਛੋਟੇ ਸ਼ਹਿਰ ਹੁੰਦੇ ਸੀ ਪਹਿਲਾਂ। ਉਹ ਤੀਰਥਾਂ ਦੀ ਪਵਿੱਤਰਤਾ ਖਤਮ ਕਰ ਦਿੱਤੀ ਉਹਨਾਂ ਨੇ, ਪਹਿਲਾਂ ਤੀਰਥ ਤੇ ਜਾਂਦੇ ਸੀ, ਹੁਣ ਸੀਵਰੇਜ ਦੇ ਨਾਲੇ ਪਾ ਦਿੱਤੇ ਸਾਰੇ ਤੀਰਥਾਂ, ਕਾਲਾ ਪਾਣੀ ਦੇਖ ਲਿਓ ਕਦੇ। ਗੰਗਾ ਵਿਚਾਰੀ ਪਤਾ ਹੀ ਨਹੀਂ ਕਿੱਥੇ ਚਲੀ ਗਈ, ਐਡਾ ਦੇਵਤਾ ਦੁਨੀਆਂ ਦਾ ਆਧਾਰ ਕਰਦਾ ਸੀ, ਕਿਤੋਂ ਵੀ ਪਵਿੱਤਰ ਨਹੀਂ ਰਹੀ। ਪਹਾੜਾਂ ਵਿੱਚ ਵੀ ਉਹਨਾਂ ਨੇ ਨਾਲੇ ਸੁੱਟ ਦਿੱਤੇ, ਉਹ ਗੱਲ ਨਹੀਂ ਰਹੀ। ਪਹਿਲੇ ਜ਼ਮਾਨਿਆਂ ਦੇ ਅੰਦਰ ਦਰਿਆਵਾਂ ਚ ਇਸ਼ਨਾਨ ਕਰਦੇ ਸੀ, ਰੋਗ ਆਦਮੀ ਦੇ ਦੂਰ ਹੋ ਜਾਇਆ ਕਰਦੇ ਸੀ, ਪਾਣੀ ਵਿੱਚ ਐਸੀ ਕਲਾ ਸੀ। ਲੇਕਿਨ ਹੁਣ ਖਤਮ ਹੋਇਆ ਹੋਇਆ ਗੱਲ, ਟੋਟਲੀ ਬਦਲੀ। ਗੁਰੂ ਮਹਾਰਾਜ ਨੇ ਆਪਣੇ ਸਮੇਂ ਦੇ ਅੰਦਰ ਇਹ ਸਾਰੀਆਂ ਗੱਲਾਂ ਦੇਖ ਲਈਆਂ ਸੀ, ਵੀ ਜਿਹੜਾ ਦਰਿਆਵਾਂ ਚ ਨਹਾਉਣਾ ਹੈ, ਨਹਾਉਣਾ ਤਾਂ ਹੈ, ਲੇਕਿਨ ਅਸੀਂ ਨਹਾਉਣ ਦਾ ਇਹਨਾਂ ਨੂੰ ਪਤਾ ਦੇਈਏ ਵੀ ਇਸ਼ਨਾਨ ਅਸਲੀ ਕੀ ਹੁੰਦਾ। ਹੁਣ ਮਹਾਰਾਜ ਫਰਮਾਨ ਕਰਦੇ ਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ। ਗੁਰੂ ਮਹਾਰਾਜ ਨੇ ਅੰਮ੍ਰਿਤਸਰ ਦਾ ਬੰਦੇਜ ਕਰ ਦਿੱਤਾ ਵੀ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰੇ। ਜੇ ਤਾਂ ਅਸੀਂ ਧਰਤੀ ਵਾਲਾ ਅੰਮ੍ਰਿਤਸਰ ਲਈਏ, ਲਾਹੌਰ ਦੇ ਜਲੰਧਰ ਦੇ ਵਿਚਾਲੇ ਵਾਲਾ, ਫਿਰ ਤਾਂ ਉੱਥੇ ਜਾ ਨਹੀਂ ਸਕਦਾ ਕੋਈ ਇਸ਼ਨਾਨ ਰੋਜ਼ ਕਰਨ, ਵੀ ਇਹਦਾ ਜ਼ਰੂਰ ਕੋਈ ਭੇਤ ਹੈ। ਮਹਾਰਾਜ ਕਹਿੰਦੇ ਅੰਮ੍ਰਿਤਸਰ ਜਿਹੜਾ ਹੈ ਇਹ ਗੁਰੂ ਦੀ ਬਾਣੀ ਹੋਇਆ ਕਰਦੀ ਹੈ, ਸਾਧੂ ਦੇ ਬਚਨ ਹੋਇਆ ਕਰਦੇ, ਉਹਦੇ ਵਿੱਚ ਇਸ਼ਨਾਨ ਕਰੋ। ਸਾਧੂ ਦੇ ਜਿਹੜੇ ਬਚਨ ਹੁੰਦੇ ਨੇ, ਮੁੱਖ ਦੀ ਧੂੜੀ ਹੁੰਦੀ ਹੈ, ਦੋ ਧੂੜੀਆਂ ਨੇ ਸਾਧੂ ਦੀਆਂ, ਦੋਵੇਂ ਪਵਿੱਤਰ। ਜਿੱਥੇ ਚਰਨ ਰੱਖ ਦੇਵੇ ਉਹ ਧੂੜੀ ਵੀ ਬਹੁਤ ਪਵਿੱਤਰ ਹੁੰਦੀ ਹੈ, ਜਿਹੜੇ ਬਚਨ ਕਰ ਦੇਵੇ ਤਤ ਬਚਨ, ਉਹ ਜੀਵ ਦਾ ਜੀਵ ਨੂੰ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਵੀ ਦੋ ਤੀਰਥ ਨੇ ਸੰਸਾਰ ਦੇ ਅੰਦਰ, ਇੱਕ ਤੀਰਥ ਤਾਂ ਉਹ ਹੈ ਜਿਹਨੂੰ ਜੜ ਤੀਰਥ ਕਹਿੰਦੇ, ਜਿਹੜਾ ਹਿੱਲ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ, ਮਜਬੂਰ ਹੁੰਦਾ, ਬੰਦੇ ਪਾਣੀ ਪਾ ਦੇਣ ਤਾਂ ਉਹ ਪਾਣੀ ਤੀਰਥ ਬਣ ਗਿਆ, ਜੇ ਪਾਣੀ ਸੁੱਕ ਗਿਆ ਤਾਂ ਤੀਰਥ ਹੀ ਨਹੀਂ। ਹੁਣ ਡੈਮ ਲਾ ਤੇ ਵੱਡੇ ਵੱਡੇ, ਆ ਜਮਨਾ ਸੁਕਾਏ ਦਿੱਤੀ ਜਮਾਈ, ਗੰਗਾ ਚ ਥੋੜਾ ਜਿਹਾ ਪਾਣੀ ਚੱਲਦਾ, ਇਹਦੇ ਚ ਵੀ ਡੈਮ ਲੱਗ ਰਹੇ ਨੇ, ਇਹਨਾਂ ਨੂੰ ਜੜ ਤੀਰਥ ਕਹਿੰਦੇ ਸੀ। ਇੱਥੇ ਆਪ ਚੱਲ ਕੇ ਜਾਣਾ ਪੈਂਦਾ ਹੁੰਦਾ, ਇੱਥੇ ਫਲ ਕੀ ਮਿਲਦਾ ਸੀ, ਕਹਿੰਦੇ ਇੱਕ ਫਲ ਮਿਲਦਾ ਸੀ ਤੀਰਥ ਨੂੰ, ਕਿਉਂਕਿ ਜਿਨ੍ਹਾਂ ਨੇ ਤੀਰਥਾਂ ਨੂੰ ਥਾਪਿਆ ਹੈ ਉਹਨਾਂ ਨੇ ਨਾਲ ਆਪਣਾ ਤਪ ਦਿੱਤਾ, ਤਪੱਸਿਆ ਦਿੱਤੀ ਹੈ, ਸੋ ਇੱਕ ਫਲ ਮਿਲਦਾ, ਤੀਰਥ ਕੀ ਹੈ ਇੱਕ ਫਲ, ਤੇ ਫਿਰ ਦੂਸਰਾ ਤੀਰਥ ਕਿਹੜਾ ਹੈ, ਕਹਿੰਦੇ ਦੂਸਰਾ ਤੀਰਥ ਤੁਰਿਆ ਫਿਰਦਾ, ਉਹ ਇੱਕ ਥਾਂ ਦੇ ਉੱਤੇ ਨਹੀਂ ਬੰਨਿਆ ਹੋਇਆ ਹੁੰਦਾ, ਥਾਂ ਥਾਂ ਤੁਰਿਆ ਫਿਰਦਾ, ਉਹਨੇ ਜਿੱਥੇ ਬੈਠ ਜਾਣਾ ਉੱਥੇ ਹੀ ਤੀਰਥ ਚੱਲ ਪੈਣਾ, ਉਹਨੂੰ ਜੰਗਮ ਤੀਰਥ ਕਹਿੰਦੇ ਨੇ, ਤੁਰਨ ਫਿਰਨ ਵਾਲਾ ਤੀਰਥ। ਉਹਦਾ ਫਲ ਕਿੰਨਾ, ਕਹਿੰਦੇ ਬੇਅੰਤ ਫਲ ਹੈ, ਇਹ ਤੀਰਥ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ। ਉਹ ਜਿਹੜਾ ਜੰਗਮ ਤੀਰਥ ਹੈ ਉੱਥੇ ਜਿਹੜਾ ਇਸ਼ਨਾਨ ਕਰਦਾ ਧੂੜੀ ਵਿੱਚ ਜਾ ਕੇ, ਉਹਨਾਂ ਦੇ ਬਚਨਾ ਮੁੱਖ ਦੀ ਧੂੜੀ ਚ, ਉਹਦਾ ਜਨਮ ਮਰਨ ਕੱਟਿਆ ਜਾਂਦਾ। ਇਹਨਾਂ ਦੋਹਾਂ ਤੀਰਥਾਂ ਦਾ ਮੁਕਾਬਲਾ ਕਰਦੇ ਹੋਏ ਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ। ਤੀਰਥ ਦੀ ਲੋਚ ਦੇ ਸੰਤਾਂ ਦੀ ਸੰਤਾਂ ਦੀ ਜੋ ਭਾਰਤ ਵਰਸ਼ ਦੇ ਵਿੱਚ ਮੁੱਖ ਤੀਰਥ ਕਹਾਉਂਦੇ ਨੇ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀਤਾ ਹੈ। ਕਿਉਂ ਵੇ ਕਿਉਂ ਕਰਦੇ ਨੇ, ਸਵਾਲ ਕੀਤਾ ਉਹਨਾਂ ਤੇ ਵੀ ਤੁਸੀਂ ਤਾਂ ਦੇਵ ਲੋਕ ਦੇ ਰਹਿਣ ਵਾਲੇ, ਇਹਨਾਂ ਦੇ ਅਨੁਸ਼ਠਾਨ ਦੇਵਤੇ ਹੋ, ਤੁਹਾਡੇ ਵਿੱਚ ਨਹੀਂ ਤਾਕਤ ਇਹਨਾਂ ਨੂੰ ਪਵਿੱਤਰ ਰੱਖਣ ਦੀ? ਕਹਿੰਦੇ ਨਾ, ਸਾਡੇ ਵਿੱਚ ਨਹੀਂ, ਕਿਉਂਕਿ ਤੀਰਥ ਬਣਦਾ ਹੀ ਉੱਥੇ ਹੈ ਜਿੱਥੇ ਸਾਧੂ ਭਜਨ ਕਰਦਾ ਹੈ, ਬੰਦਗੀ ਕਰਦਾ, ਉਹ ਥਾਂ ਥੋੜ੍ਹੀ ਦੇਰ ਬਾਅਦ ਤੀਰਥ ਬਣ ਜਾਂਦਾ। ਜਿੱਥੇ ਉਹਦਾ ਚਰਨ ਪੈ ਜਾਵੇ ਉਹ ਥਾਂ ਤੀਰਥ ਹੋ ਜਾਇਆ ਕਰਦਾ। ਕਬੀਰ ਸਾਹਿਬ ਨੇ ਆਪਣੇ ਗੁਰੂ ਦੇ ਪਾਸ ਸਵਾਲ ਕਰਿਆ ਵੀ ਮਹਾਰਾਜ, ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਵੱਡਾ ਕਿਹੜਾ। ਕਹਿੰਦੇ ਵੇਦ ਵੱਡਾ। ਮੈਨੂੰ ਦੱਸੋ ਵੀ ਇਹ ਤੋਂ ਵੀ ਵੱਡਾ ਕੋਈ ਹੈ? ਕਹਿੰਦੇ ਹਾਂ, ਜਹਾਂ ਤੇ ਆਇਆ, ਜਿਹਨੇ ਵੇਦ ਰਚੇ ਨੇ ਉਹ ਵੱਡਾ ਹੈ। ਕਹਿੰਦੇ ਤੀਰਥ ਵੱਡਾ, ਤਾਂ ਇਹਨਾਂ ਦੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਤੀਰਥ ਜੋ ਬਣਾ ਸਕਦਾ ਉਹ ਵੱਡਾ ਹੈ। ਤੀਰਥ ਵੱਡਾ ਕਿ ਹਰ ਕਾ ਦਾਸ? ਕਹਿੰਦੇ ਹਰ ਕਾ ਦਾਸ ਵੱਡਾ। ਸੋ ਹਰੀ ਦਾ ਦਾਸ ਜਿਹੜਾ ਉਹ ਪਿਓਰ ਪਿਓਰੀਫਾਈਡ ਹੁੰਦਾ, ਉਹਦੇ ਅੰਦਰ ਪਰਮੇਸ਼ਰ ਦੀ ਜੋਤ ਜਗਦੀ ਹੁੰਦੀ, ਮੈਲ ਨਹੀਂ ਹੁੰਦੀ ਹਉਮੈ ਦੀ। ਉਹ ਜਿੱਥੇ ਪੈਰ ਧਰ ਦੇਵੇ, ਜਿੱਥੇ ਇਸ਼ਨਾਨ ਕਰ ਲਵੇ, ਸਭ ਪਵਿੱਤਰੇ ਪਵਿੱਤਰ ਹੁੰਦਾ। ਸੋ ਇਹ ਜਿਹੜੇ ਤੀਰਥ ਨੇ, ਇਹਨਾਂ ਨੂੰ ਕਿਹਾ ਵੀ ਤੁਸੀਂ ਸਾਧੂਆਂ ਦੇ ਕਿਉਂ ਜਾਂਦੇ ਹੋ, ਕਿਉਂ ਉਹਨਾਂ ਦੇ ਧੂੜੀ ਨੂੰ ਲੋਚਦੇ ਹੋ? ਇੱਕ ਵਾਰੀ ਐਸੀ ਇੱਕ ਸਾਖੀ ਮਹਾਰਾਜ ਜੀ ਸੁਣਾਇਆ ਕਰਦੇ ਸੀ, ਅਧਿਆਤਮ ਜਗ ਦੀ ਸਾਖੀਆਂ ਕਿਤਾਬਾਂ ਕਤੂਬਾਂ ਚ ਘੱਟ ਲਿਖੀਆਂ ਹੁੰਦੀਆਂ। ਇੱਕ ਕੋਈ ਕਰਮਕਾਂਡੀ ਬੰਦਾ ਸੀ, ਉਹ ਗੰਗਾ ਦਾ ਇਸ਼ਨਾਨ ਕਰਨ ਪੰਜਾਬ ਚੋਂ ਹਰ ਸਾਲ ਜਾਇਆ ਕਰਦਾ ਸੀ, ਪਰ ਉਹਦਾ ਇਹ ਪਰਨ ਸੀ ਕਿ ਰਸਤੇ ਵਿੱਚ ਮੈਂ ਪ੍ਰਸ਼ਾਦਾ ਉਸ ਘਰ ਤੋਂ ਹੀ ਛਕਾਂਗਾ ਜਿਹਨੇ ਗੰਗਾ ਜੀ ਦਾ ਇਸ਼ਨਾਨ ਕਰਿਆ ਹੋਵੇ। ਨਿਭਦਾ ਗਿਆ, ਨਿਭਦਾ ਗਿਆ, ਤੇ ਇੱਕ ਵਾਰੀ ਯਾਤਰਾ ਕਰਨ ਵਾਸਤੇ ਜਦ ਜਾਂਦਾ, ਜਦ ਗੰਗਾ ਦੇ ਕਿਨਾਰੇ ਚਲਿਆ ਗਿਆ, ਰਾਤ ਪੈਣ ਲੱਗ ਗਈ, ਉਹਨੇ ਕਿਹਾ ਵੀ ਹੁਣ ਤਾਂ ਪ੍ਰਸ਼ਾਦ ਪਾਣੀ ਛਕਣਾ, ਹੁਣ ਨੇੜੇ ਪਿੰਡ ਤਾਂ ਹੈ ਨੀ ਕੋਈ, ਆਸ਼ਰਮ ਹੈ ਸੰਤਾਂ ਦਾ, ਉੱਥੇ ਆ ਗਿਆ। ਆ ਕੇ ਲੰਗਰ ਚੱਲਦਾ ਸੀ, ਸੰਤਾਂ ਨੇ ਨਮਸਕਾਰ ਕਰੀ ਮਹਾਂਪੁਰਸ਼ਾਂ ਨੂੰ, ਲੇਕਿਨ ਪੁੱਛਣ ਦੀ ਹਿੰਮਤ ਨਾ ਪਈ। ਪ੍ਰਸ਼ਾਦ ਪਾਣੀ ਛੱਕ ਲਿਆ ਉਸਨੇ, ਪਰ ਅੰਦਰ ਉਹਦੇ ਤੁਕਤੁਕੀ ਜੀ ਹੋ ਗਈ ਵੀ ਇਹ ਸੰਤ ਇਸ਼ਨਾਨ ਕਰਦੇ ਹੋਣਗੇ ਗੰਗਾ ਚ ਕਿ ਨਹੀਂ। ਫਿਰ ਆਪਾਂ ਹੀ ਜਵਾਬ ਆ ਜਾਵੇ ਵੀ ਕੋਲ ਤਾਂ ਗੰਗਾ ਹੈ ਸਾਰੀ 2 ਕਿਲੋਮੀਟਰ ਤੇ, ਇਹ ਤਾਂ ਜ਼ਰੂਰ ਇਹ ਕਰਦੇ ਹੋਣੇ ਨੇ। ਮੈਂ ਤਾਂ ਕਦੇ ਕਦੇ ਕਰਦਾ, ਇਹ ਤਾਂ ਮਹੀਨੇ ਚ ਪਤਾ ਨੀ ਕਈ ਵਾਰੀ ਗੰਗਾ ਦਾ ਇਸ਼ਨਾਨ ਕਰਦੇ ਹੋਣ। ਅਖੀਰ ਪ੍ਰਸ਼ਾਦ ਪਾਣੀ ਛੱਕ ਕੇ ਆ ਕੇ ਫੇਰ ਬੈਠ ਗਿਆ, ਮਹਾਤਮਾ ਬੈਠੇ ਨੇ, ਭੀੜ ਘਟੀ। ਕਹਿਣ ਲੱਗੇ ਗੁਰਮੁਖਾ ਤੈਂ ਕੋਈ ਪ੍ਰਸ਼ਨ ਕਰਨਾ? ਕਹਿੰਦਾ ਹਾਂਜੀ, ਪ੍ਰਸ਼ਨ ਤਾਂ ਨੀ ਹੈ, ਮੇਰੇ ਮਨ ਚ ਇੱਕ ਸ਼ੰਕਾ ਜਿਹਾ ਹੋ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦਾ ਮੇਰਾ ਇਹ ਪਰਨ ਸੀ ਵੀ ਮੈਂ ਪ੍ਰਸ਼ਾਦਾ ਉਸ ਥਾਂ ਤੋਂ ਛਕਣਾ ਹੈ ਜਿਹਨੇ ਗੰਗਾ ਦਾ ਇਸ਼ਨਾਨ ਕਰਿਆ ਹੋਵੇ। ਮੈਂ ਹੁਣ 100 ਮੀਲ ਆ ਗਿਆ ਮਹਾਂਪੁਰਸ਼ੋ, ਇਹ ਮੈਂ ਇੱਥੇ ਆ ਕੇ ਮਰਿਆਦਾ ਛੱਡਤੀ ਵੀ ਤੁਸੀਂ ਤਾਂ ਗੰਗਾ ਦੇ ਕਿਨਾਰੇ ਹੀ ਰਹਿੰਦੇ ਹੋ, ਇੱਥੇ ਮਹਾਂਪੁਰਸ਼ਾਂ ਨੂੰ ਕੀ ਪੁੱਛਣਾ? ਉਹ ਤਾਂ ਰੋਜ਼ ਨਹਾਉਂਦੇ ਹੋਣੇ ਨੇ। ਮਹਾਤਮਾ ਹੱਸ ਪਏ, ਕਹਿੰਦੇ ਮਹਾਰਾਜ ਫਿਰ ਮੇਰਾ ਕਹਿਣਾ ਠੀਕ ਹੀ ਹੋਇਆ? ਕਹਿੰਦੇ ਨਹੀਂ, ਤੇਰਾ ਗਲਤ। ਕਹਿੰਦੇ ਕਿਉਂ? ਕਹਿੰਦੇ ਮੈਂ ਤਾਂ ਅੱਜ ਤੱਕ ਗੰਗਾ ਚ ਇਸ਼ਨਾਨ ਹੀ ਨਹੀਂ ਕਰਿਆ ਕਦੇ। ਕਹਿੰਦਾ ਹੈ, ਇੰਨਾ ਨੇੜੇ ਰਹਿ ਕੇ ਤੁਸੀਂ ਇਸ਼ਨਾਨ ਨਹੀਂ ਕਰਦੇ, ਤੁਸੀਂ ਨਾਸਤਕ ਮਤ ਨਾਲ ਸੰਬੰਧ ਰੱਖਦੇ ਹੋ? ਕਹਿੰਦੇ ਨਾ ਭਾਈ, ਸਾਨੂੰ ਅਸਲੀ ਤੀਰਥ ਲੱਭਿਆ ਹੋਇਆ, ਸਾਡੇ ਅੰਦਰੇ ਤੀਰਥ ਹੈ, ਅਸੀਂ ਤਾਂ ਉਹਦੇ ਚ ਇਸ਼ਨਾਨ ਕਰਦੇ ਹਾਂ ਜਿੱਥੇ ਰੀੜਾ ਪਿੰਗਲਾ ਤੇ ਸੁਰਮਨਾ ਨਾਲੀਆਂ ਰਲਦੀਆਂ ਨੇ, ਉੱਥੇ ਆਤਮ ਤੀਰਥ ਹੁੰਦਾ। ਸੱਚ ਤਾਂ ਪੜ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਅਸੀਂ ਤਾਂ ਹਰ ਵਕਤ ਗੰਗਾ ਦਾ ਇਸ਼ਨਾਨ, ਗੰਗਾ ਤਾਂ ਕੁਛ ਵੀ ਨਹੀਂ, ਠਾਠ ਤੀਰਥ ਵੀ ਉਹਦੇ ਮੂਹਰੇ ਕੁਛ ਨਹੀਂ ਹੈਗੇ, ਉਹ ਐਡਾ ਬੜਾ ਤੀਰਥ। ਉਸ ਵੇਲੇ ਉੱਠ ਖੜਿਆ, ਕਹਿੰਦਾ ਮਹਾਰਾਜ ਮੇਰਾ ਤਾਂ ਪਰਨ ਭੰਗ ਹੋ ਗਿਆ। ਬੜਾ ਬੁਰਾ ਭਲਾ ਕਹਿੰਦਾ ਹੋਇਆ ਆਸ਼ਰਮ ਚੋਂ ਨਿਕਲ ਗਿਆ। ਨੇੜੇ ਹੀ ਟਿੱਬੇ ਸੀ, ਉੱਥੇ ਜਾ ਕੇ ਟਿੱਬਿਆਂ ਤੇ ਪੈ ਗਿਆ। ਚੰਨ ਚਾਨਣੀ ਰਾਤ ਸੀ ਤੇ ਜਾਗ ਨੀਂਦ ਆਵੇ ਨਾ ਪਛਤਾਈ ਜਾਵੇ, ਮੇਰਾ ਪਰਨ ਟੁੱਟ ਗਿਆ, ਮੇਰਾ ਪਰਨ ਟੁੱਟ ਗਿਆ, ਮੇਰਾ ਪਰਨ ਟੁੱਟ ਗਿਆ। ਕੀ ਦੇਖਦਾ? 3 ਫਿਗਰਸ ਜਾ ਰਹੀਆਂ ਨੇ, ਕਾਲੇ ਕਾਲੇ ਲੱਗੇ ਸਾਰੇ, ਹਨੇਰਾ ਲੱਗਦਾ ਜਿਵੇਂ ਕਾਲੀਆਂ ਚੀਜ਼ਾਂ 3 ਜਾ ਰਹੇ। ਥੋੜੀ ਦੇਰ ਤੇ ਬਾਅਦ ਘੰਟੇ ਦੇ ਅੰਦਰ ਕੀ ਦੇਖਦਾ? ਉਹ ਤਾਂ ਵਾਈਟ ਹੋ ਜਾਵੇ ਆ ਸਾਰੇ, ਉਹ ਕਾਲੇ ਫਿਗਰ ਤਾਂ ਰਹੀ ਨਹੀਂ। ਉਸ ਵੇਲੇ ਕਹਿਣ ਲੱਗਿਆ, ਭਾਈ ਤੁਸੀਂ ਕੌਣ ਹੋ, ਕਿੱਥੇ ਜਾਣ ਰਹੇ ਹੋ? ਕਹਿੰਦੇ ਅਸੀਂ ਗੁਪਤ ਰੂਪ ਚ ਰਹਿਣ ਵਾਲੇ ਦੇਵਤੇ ਹਾਂ, ਅਸੀਂ ਗੰਗਾ ਜਮਨਾ ਗੋਦਾਵਰੀ ਸੁਰਸਤੀ ਦੇ ਅਧਿਸ਼ਠਾਨ ਦੇਵਤੇ ਹਾਂ। ਤੁਸੀਂ ਥੋੜੀ ਦੇਰ ਬਾਅਦ ਤਾਂ ਕਾਲੇ ਸੀਗੇ, ਕਿੱਥੇ ਗਏ? ਕਹਿੰਦੇ ਹਾਂ, ਅਸੀਂ ਆ ਜਿਹੜੇ ਸਾਧੂ ਨੇ ਜਿੱਥੇ ਇਸ਼ਨਾਨ ਕਰਦੇ ਹੈ ਉੱਥੇ ਪਾਣੀ ਖੜਦਾ ਹੈ ਤੇ ਡੂੰਘਾ ਟੋਆ ਹੈ, ਉੱਥੇ ਅਸੀਂ ਇਸ਼ਨਾਨ ਕਰਕੇ ਹੈ। ਕਹਿੰਦੇ ਹੈ, ਤੀਰਥਾਂ ਦੇ ਹੋਵੋ ਤੁਸੀਂ ਦੇਵਤੇ ਦੇ ਇਸ਼ਨਾਨ ਕਰੋ, ਉੱਥੇ ਜਿੱਥੇ ਨਹਾਤੇ ਹੋਏ ਨੇ ਤਾਂ। ਕਹਿੰਦੇ ਹਾਂ। ਕਹਿੰਦੇ ਕਿਉਂ? ਕਹਿੰਦੇ ਸਾਡੇ ਵਿੱਚ ਪਾਪੀ ਆ ਕੇ ਇਸ਼ਨਾਨ ਕਰਦੇ ਨੇ, ਉਹ ਪਾਪ ਛੱਡ ਜਾਂਦੇ, ਕਿਉਂਕਿ ਹਰ ਤੀਰਥ ਵਿੱਚ ਇੱਕ ਪਾਪ ਮਾਫ ਹੁੰਦਾ। ਉਹ ਪਾਪ ਇੰਨੇ ਹੋ ਜਾਂਦੇ ਆ ਕਿ ਅਸੀਂ ਕਾਲੇ ਹੋ ਜਾਂਦੇ, ਅਸੀਂ ਫਿਰ ਟੋਲਦੇ ਹਾਂ ਮਹਾਤਮਾ ਨੂੰ, ਬੇਨਤੀਆਂ ਕਰਦੇ ਹਾਂ ਕਿ ਮਹਾਰਾਜ ਤੁਸੀਂ ਇਸ਼ਨਾਨ ਕਰੋ ਤਾਂ ਸਾਡਾ ਦੋਸ਼ ਦੂਰ ਹੋਏ। ਸੋ ਅਸੀਂ ਭਾਈ ਆਪਣੇ ਪਾਪ ਲਾ ਕੇ ਆਇਆ। ਕਹਿੰਦੇ ਮਹਾਤਮਾ ਕਿਹੜੇ? ਕਹਿੰਦੇ ਜਿੱਥੋਂ ਤੂੰ ਨੱਠਿਆ ਆਇਆ ਸੀਗਾ ਉਹੀ ਮਹਾਤਮਾ। ਤੇ ਤੁਸੀਂ ਕਿਉਂ ਲਾਉਂਦੇ ਹੋ? ਕਹਿੰਦੇ ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗੁਆਈ। ਸਾਡੀ ਮੈਲ ਜਿਹੜੀ ਹੈ ਸਾਧੂ ਦੀ ਧੂੜ ਹੀ ਗੁਆਉਂਦੀ ਹੈ। ਇਹ ਜਿਹੜੇ ਤੀਰਥ ਨੇ, ਤੀਰਥ 68 ਮੱਜਨ ਨਾਈ, ਸਤ ਸੰਗਤ ਕੀ ਧੂੜ ਪੜੀ ਉਤ ਨੇਤਰੀ, ਸਭ ਦੁਰਮਤ ਮੈਲ ਗੁਆਏ। ਕਹਿੰਦੇ ਕੇਵਲ ਸਰੀਰ ਦੀ ਮੈਲ ਦੂਰ ਨਹੀਂ ਕਰਦੇ, ਇਹ ਜਿਹੜੀ ਅੰਤਸ਼ਕਰਨ ਚ ਮੈਲ ਪਈ ਆ ਉਹਨੂੰ ਵੀ ਦੂਰ ਕਰਨ ਦੀ ਸਮਰੱਥਾ ਰੱਖਦੇ ਨੇ ਜਿਹੜੇ ਮਹਾਤਮਾ ਦੀ ਧੂੜੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇੱਕ ਹੋਰ ਸਾਖੀ ਆਉਂਦੀ ਹੈ, ਸ੍ਰੀ ਰਾਮ ਚੰਦਰ ਜੀ ਮਹਾਰਾਜ ਪੰਜਵਟੀ ਚ ਗਏ ਹੋਏ ਨੇ, ਬਿਲਾਸਪੁਰ ਦੇ ਨੇੜੇ, ਬਿਲਾਸਪੁਰ ਹੈ ਮੱਧ ਪ੍ਰਦੇਸ਼ ਚ, ਉੱਥੇ ਪੰਜਵਟੀ ਹੈ ਤੇ ਉੱਥੇ ਨੇੜੇ ਇੱਕ ਤੀਰਥ ਸੀ ਪੰਪਾ ਸਰੋਂ ਦਾ ਨਾਂ ਸੀ, ਉੱਥੇ ਬਹੁਤ ਸਾਰੇ ਰਿਸ਼ੀ ਮੁਨੀ ਤਪੱਸਿਆ ਕਰਿਆ ਕਰਦੇ ਸੀ, ਜੰਗਲ ਚ ਰਹਿੰਦੇ ਸੀ, ਤੇ ਉੱਥੇ ਜਿਹੜੇ ਵੱਡੇ ਮਹਾਤਮਾ ਸੀ ਉਹਨਾਂ ਦੀ ਇੱਕ ਸੇਵਕ ਸੀ, ਉਹਦਾ ਨਾਂ ਸੀ ਸ਼ਿਵਰੀ। ਉਸ ਥਾਂ ਦੀ ਜਿਹੜੀ ਆਦਿਵਾਸੀ ਨੇ ਉਹਨਾਂ ਵਿੱਚੋਂ ਸੀ, ਇਹ ਆਰੀਅਨ ਜਿਹੜੇ ਰਿਸ਼ੀ ਮੁਨੀ ਸੀ ਉਹਨਾਂ ਨੂੰ ਅਛੂਤ ਸਮਝਦੇ ਹੁੰਦੇ। ਮਹਾਤਮਾ ਜਦ ਸਰੀਰ ਛੱਡਣ ਲੱਗੇ, ਕਹਿਣ ਲੱਗੇ ਸ਼ਿਵਰੀ ਬੇਟਾ ਤੂੰ ਇੱਥੇ ਨਾ ਰਹੀ, ਇਹ ਕਰਮ ਕਾਂਡੀ ਲੋਕ ਜਾਤ ਪਾਤ ਵਿੱਚ ਵਿਸ਼ਵਾਸ ਰੱਖਣ ਵਾਲੇ ਤੇਰੇ ਨਾਲ ਈਰਖਾ ਕਰਨਗੇ, ਬੇਟਾ ਤੂੰ ਦੂਰ ਚਲੀ ਜਾਈ ਸਾਡੇ ਬਾਅਦ। ਕਹਿੰਦੀ ਪਿਤਾ ਜੀ ਮੈਂ ਸੇਵਾ ਮੇਰੀ, ਕਹਿੰਦੇ ਸੇਵਾ ਵੀ ਇਹਨਾਂ ਨੇ ਕਰਾਉਣੀ ਨੀ। ਉਹਨੇ ਜਾ ਕੇ ਦੂਰ ਝੌਂਪੜੀ ਪਾ ਲਈ ਮੀਲ ਦੋ ਮੀਲ ਤੇ, ਰਾਤ ਨੂੰ ਆਇਆ ਕਰੇ ਲੱਕੜੀਆਂ ਦਿਨ ਵਿੱਚ ਚੁਗਿਆ ਕਰੇ ਤੇ ਲਿਆ ਕੇ ਦੋ ਤਿੰਨ ਭਰੇ ਰਾਤੋਂ ਰਾਤ ਸੁੱਟ ਦੇਵੇ ਜਾਂ ਸਵੇਰੇ ਲੰਗਰ ਤਿਆਰ ਕਰਨ। ਇਹ ਹੈਰਾਨ ਹੋਏ, ਕਹਿਣ ਲੱਗੇ ਵੀ ਲੱਕੜ ਕਿੱਥੋਂ ਆਉਂਦੀ ਹੈ, ਵੀ ਕੌਣ ਹੈ ਆਪਣੇ ਵਿੱਚੋਂ ਜਿਹੜਾ ਲੱਕੜ ਲਿਆਉਂਦਾ। ਕਹਿੰਦੇ ਇਸ ਤਾਂ ਕੋਈ ਨਹੀਂ ਲਿਆਉਂਦੇ ਲੱਕੜ। ਕਹਿੰਦੇ ਪਹਿਰਾ ਦੋ, ਫਿਰ ਪਹਿਰਾ ਦਿੱਤਾ ਤਾਂ ਰਾਤ ਨੂੰ ਜਾਂ 12 ਵਜੇ ਸ਼ਿਵਰੀ ਨੇ ਲਿਆ ਕੇ ਭਰਾ ਸਿਰ ਦਿੱਤਾ, ਉਹਦੇ ਵੇਲੇ ਫੜ ਲਈ। ਕਹਿੰਦੇ ਤੂੰ ਸਾਡਾ ਪੁੰਨ ਖੋਣੀ ਹੈ, ਤੈਨੂੰ ਕਿਹਨੇ ਕਿਹਾ। ਵਿਚਾਰੀ ਮਾਰੀ, ਬਹੁਤ ਮਾਰੀ, ਚਪੇੜਾ ਮਾਰੀਆਂ, ਧੱਕੇ ਮਾਰੇ, ਉਹ ਚਲੀ ਗਈ। ਉਹਨੇ ਕਿਹਾ ਵੀ ਇਹ ਸੇਵਾ ਤਾਂ ਮੇਰੇ ਤੋਂ ਲੈ ਲਈ ਤੇ ਮੈਂ ਹੁਣ ਰਸਤਾ ਸਾਫ਼ ਕਰਿਆ ਕਰਾਂ। ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਨੇ ਪੰਪਾ ਸਰ, ਤੇ ਕੰਡੇ ਕੁੰਡੇ ਹੁੰਦੇ ਨੇ, ਮੈਂ ਬਿਲਕੁਲ ਸਾਫ਼ ਕਰ ਦਿਆ ਕਰਾਂ। ਉਹ 8-10 ਫੁੱਟ ਚੌੜਾ ਰਸਤਾ ਸਵੇਰੇ ਹੀ ਝਾੜੂ ਲੈ ਲਿਆ ਕਰੇ, ਅੱਧੀ ਰਾਤ ਇਹਨਾਂ ਦੇ ਉੱਠਣ ਤੋਂ ਪਹਿਲਾਂ ਸਾਫ਼ ਕਰ ਦਿਆ ਕਰੇ। ਰਸਤਾ ਬੜਾ ਸਾਫ਼ ਰਹਿਣ ਲੱਗ ਗਿਆ, ਕਾਫੂਸ ਜਾਂਦਾ ਰਿਹਾ। ਸਾਰਿਆਂ ਨੇ ਸੋਚਿਆ ਵੀ ਰਸਤਾ ਬੜਾ ਸਾਫ਼ ਹੈ। ਉਸ ਵੇਲੇ ਕਹਿੰਦੇ ਵੀ ਕੌਣ ਹੈ ਜਿਹੜਾ ਰਸਤਾ ਸਾਫ਼ ਕਰ ਰਿਹਾ। ਕਹਿੰਦੇ ਪਤਾ ਨਹੀਂ, ਪਹਿਰਾ ਲਾਓ। ਜਾਂ ਪਹਿਰਾ ਲਾ ਕੇ ਦੇਖਿਆ ਉਹ ਸ਼ਿਵਰੀ ਸਾਫ਼ ਕਰ ਰਹੀ ਹੈ, ਫੇਰ ਮਾਰੀ ਉਹ। ਕਹਿੰਦੇ ਖ਼ਬਰਦਾਰ ਜੀ ਇੱਥੇ ਮੁੜ ਕੇ ਆਈ, ਇਹ ਜਿਹੜਾ ਤੀਰਥ ਸੀ ਇਹਦੇ ਵਿੱਚ ਕੀੜੇ ਪੈ ਗਏ, ਕੂੜੇ ਪੈ ਗਏ, ਕੂੜੇ ਖੂਹਾਂ ਚ ਪੈਂਦੇ ਹੁੰਦੇ, ਪਾਣੀ ਅਪਵਿੱਤਰ ਹੋ ਗਿਆ, ਪੀਣ ਨੂੰ ਵੀ ਪਾਣੀ ਨਾ ਰਿਹਾ, ਇਸ਼ਨਾਨ ਨੂੰ ਵੀ ਪਾਣੀ ਨਾ ਰਿਹਾ, ਬੜੇ ਮੁਸ਼ਕਲ ਹੋ ਗਏ। ਪਹਿਲਾਂ ਕੱਪੜਾ ਬੰਨ ਕੇ ਪਾਣੀ ਪਾਈ ਜਾਣਾ ਤੇ ਉਹ ਉੱਪਰ ਆ ਜਾਣੇ ਕੂੜੇ, ਫੇਰ ਹੇਰਲੇ ਪਾਣੀ ਨਾਲ ਨਹਾਉਣਾ, ਹੇਰਲਾ ਹੀ ਪਾਣੀ ਪੀਣਾ, ਪਰ ਉਹ ਪਵਿੱਤਰ ਪਾਣੀ ਨਹੀਂ। ਸ਼੍ਰੀ ਰਾਮ ਚੰਦਰ ਜੀ ਦੇ ਪਾਸ ਗਏ, ਜਾ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਬੜੀ ਸਮੱਸਿਆ ਆਈ ਹੋਈ ਹੈ, ਆਪ ਦੂਰ ਕਰੋ। ਆਪ ਇਸ ਯੁੱਗ ਦੇ 14 ਕਲਾ ਸੰਪੂਰਨ ਅਵਤਾਰ ਹੋ। ਮਹਾਰਾਜ ਕਹਿਣ ਲੱਗੇ ਕੀ ਗੱਲ ਹੈ। ਕਹਿੰਦੇ ਸਾਡਾ ਜਿਹੜਾ ਤੀਰਥ ਹੈ ਪੰਪਾ ਸਰ, ਉਹਦੇ ਚ ਕੀੜੇ ਪੈ ਗਏ। ਕਹਿੰਦੇ ਤੁਸੀਂ ਇੰਨੇ ਸਾਧੂ ਹੋ, ਇਸ਼ਨਾਨ ਕਰਦੇ ਹੋ, ਇੱਕ ਵੀ ਤੁਹਾਡੇ ਵਿੱਚ ਨਹੀਂ ਹੈ ਜਿਹਦੇ ਚ ਸੁੱਤਿਆ ਹੋਵੇ ਵੀ ਤੀਰਥ ਦਾ ਪਾਣੀ ਸਾਫ਼ ਕਰ ਦੇਵੇ। ਕਹਿੰਦੇ ਨਹੀਂ ਮਾਰੇ ਚੰਗਾ, ਕਹਿੰਦੇ ਅਸੀਂ ਆਵਾਂਗੇ। ਲਕਸ਼ਮਣ ਜੀ ਸੀਤਾ ਜੀ ਨੂੰ ਲੈ ਕੇ ਜਦੋਂ ਮਹਾਰਾਜ ਤੁਰਦੇ ਨੇ ਤਾਂ ਇਹਨਾਂ ਦਾ ਬੰਦਾ ਨਾਲ ਹੈ, ਉਹਨੇ ਖ਼ਬਰ ਕਰਤੀ ਕਿ ਆ ਰਹੇ ਨੇ, ਉਹ ਵੀ ਇੰਤਜ਼ਾਰ ਕਰ ਰਹੇ ਨੇ। ਤੇ ਸ਼੍ਰੀ ਰਾਮ ਚੰਦਰ ਜੀ ਜਾਂਦੇ ਜਾਂਦੇ ਇੱਕ ਪਗਡੰਡੀ ਵੱਲ ਨੂੰ ਮੁੜ ਪਏ। ਲਕਸ਼ਮਣ ਜੀ ਨੇ ਕਿਹਾ ਵੀ ਇਹ ਤਾਂ ਭਰਾਤਾ ਪਗਡੰਡੀ ਹੈ। ਕਹਿੰਦੇ ਹਾਂ ਆਪਾਂ ਇੱਧਰ ਜਾਣਾ। ਲਕਸ਼ਮਣ ਕੋਈ ਅੱਤ ਦਾ ਪ੍ਰੇਮੀ ਹੈ ਜਿਹੜਾ ਖਿੱਚ ਰਿਹਾ, ਅਸੀਂ ਉੱਥੇ ਪਹਿਲਾਂ ਜਾਣਾ। ਬਹੁਤ ਵੈਰਾਗ ਕਰ ਰਿਹਾ, ਉਹਦੇ ਪਿਆਰ ਦੀ ਖਿੱਚ ਮੇਰੇ ਤੋਂ ਸਹੀ ਨਹੀਂ ਜਾਂਦੀ, ਸੋ ਇਸ ਕਰਕੇ ਮੈਂ ਇੱਧਰ ਨੂੰ ਮੁੜਿਆ। ਸੋ ਰਿਸ਼ੀ ਜਿਹੜਾ ਨਾਲ ਸੀ ਉਹ ਕਹਿਣ ਲੱਗਿਆ ਮਹਾਰਾਜ ਇਹ ਤਾਂ ਰਸਤਾ ਕਿਤੇ ਨਹੀਂ ਜਾਂਦਾ। ਕਹਿੰਦੇ ਤੁਸੀਂ ਇੰਤਜ਼ਾਰ ਕਰੋ, ਅਸੀਂ ਆਏ। ਉੱਥੇ ਚਲੇ ਜਾਂਦੇ ਨੇ, ਅੰਦਰ ਇੱਕ ਬੀਬੀ ਬੈਠੀ ਹੈ ਸਫ ਦੇ ਉੱਤੇ, ਅਰਦਾਸਾਂ ਕਰ ਲਈਆਂ ਵੀ ਹੇ ਪ੍ਰਭੂ ਤੁਸੀਂ ਆਏ ਹੋ ਮੈਨੂੰ ਦਰਸ਼ਨ ਦੇ ਦੇ। ਨੇਤਰ ਖੁੱਲ੍ਹੇ ਉਸਨੇ, ਉਹਦੇ ਬਾਅਦ ਉਹ ਸੇਵਾ ਕਰਦੀ ਹੈ। ਸੇਵਾ ਕੀ ਹੈ, ਕੋਈ ਚੀਜ਼ ਨਹੀਂ ਹੈ। ਅਸੀਂ ਮੱਧ ਪ੍ਰਦੇਸ਼ ਚ ਮੈਂ ਰਹਿ ਕੇ ਦੇਖਿਆ, ਉੱਥੇ ਬਹੁਤੀ ਚੀਜ਼ ਨਹੀਂ, ਕੋਈ ਜੰਗਲੇ ਜੰਗਲ ਨੇ, ਮਹੂਏ ਦੇ ਫੁੱਲ ਹੁੰਦੇ ਨੇ ਮਿੱਠੇ, ਜਾਂ ਝਾੜੀਆਂ ਹੋਈਆਂ। ਇਹ ਬੀਬੀ ਨੇ ਝਾੜੀਆਂ ਤੋਂ ਬੇਰ ਤੋੜ ਤੋੜ ਕੇ ਇਕੱਠੇ ਕਰ ਲਏ, ਪਰ ਦੇਖਦੇ ਕਿ ਕਰੇ ਵੀ ਮਿੱਠਾ ਕਿਹੜਾ ਖੱਟਾ ਕਿਹੜਾ। ਸੂਆ ਲਾ ਕੇ ਆਪਣੇ ਜਿਹੜਾ ਹੈ ਤੇਜ਼ ਤੇਜ਼ ਦੰਦ, ਉਹਦੇ ਨਾਲ ਦੇਖ ਲੈਂਦੀ ਸੀ ਵੀ ਆਹ ਮਿੱਠਾ ਰਸ ਆਇਆ, ਉਹ ਰੱਖ ਲੈਂਦੀ ਸੀ, ਦੂਆ ਛੱਡ ਦਿੰਦੀ। ਉੱਥੇ ਜਦ ਗਏ ਤਾਂ ਉਹਨੂੰ ਸੁੱਧ ਬਦਲਾ ਨਹੀਂ ਕੋਈ, ਉਹਨੇ ਬਰਤਨ ਚ ਪਾਏ ਤੇ ਲਿਆ ਕੇ ਸ਼੍ਰੀ ਰਾਮ ਚੰਦਰ ਜੀ ਦੇ ਅੱਗੇ ਬੇਰ ਰੱਖਤੇ। ਉਹ ਬੜੇ ਹੀ ਪਿਆਰ ਨਾਲ ਖਾਈ ਜਾਂਦੇ, ਉਹਨਾਂ ਨੇ ਲਕਸ਼ਮਣ ਨੂੰ ਦੇ ਤੇ। ਲਕਸ਼ਮਣ ਨੇ ਦੇਖ ਲਿਆ ਵੀ ਇਹ ਤਾਂ ਝੂਠੇ ਬੇਰ ਨੇ, ਉਹਨੇ ਹੌਲੀ ਹੌਲੀ ਪਿੱਛੇ ਸੁੱਟ ਦਿੱਤੇ। ਕਹਿ ਲੱਗੇ ਭਰਾਤਾ ਬੇਰ ਝੂਠੇ ਨੇ, ਕਹਿੰਦੇ ਲਕਸ਼ਮਣ ਪਿਆਰ ਵਿੱਚ ਕੋਈ ਵੀ ਨੇਮ ਕੋਈ ਕਰਮ ਧਰਮ ਨਹੀਂ ਹੋਇਆ ਕਰਦਾ, ਪਿਆਰ ਐਡੀ ਚੀਜ਼ ਹੈ, ਇਹਦੇ ਵਿੱਚ ਪਿਆਰ ਹੀ ਹੋਇਆ ਕਰਦਾ, ਵਾਰ ਐਂਡ ਲਵ ਇਹ ਰੂਲ ਨਹੀਂ ਹੋਇਆ ਕਰਦਾ, ਕੋਈ ਚੱਲਦਾ ਨਹੀਂ ਹੁੰਦਾ ਇਹਦੇ ਵਿੱਚ। ਸੋ ਉਸ ਤੋਂ ਬਾਅਦ ਰਿਸ਼ੀਆਂ ਦੇ ਚਲੇ ਗਏ ਆਪ, ਉੱਥੇ ਰਿਸ਼ੀਆਂ ਨੇ ਜਾ ਕੇ ਦਿਖਾਇਆ ਪੰਪਾ ਸਨ, ਕਹਿੰਦੇ ਤੁਸੀਂ ਐਂ ਕਰੋ ਸਾਰੇ ਇੱਕ ਬਰਤਨ ਦੇ ਵਿੱਚ ਚਰਨ ਧੋ। ਵੱਡਾ ਲਿਆਂਦਾ ਬਰਤਨ, ਸਾਰਿਆਂ ਨੇ ਵਿੱਚ ਪੈਰ ਰੱਖ ਰੱਖ ਕੇ ਧੋਤੇ। ਉਹਦੇ ਬਾਅਦ ਕਹਿੰਦੇ ਹੁਣ ਇਹ ਚੱਕੋ, ਚੱਕ ਕੇ ਪੰਪਾ ਸਰ ਦੇ ਵਿੱਚ ਪਾ ਦਿਓ। ਉਹ ਪਾ ਦਿੱਤਾ ਗਿਆ, ਉਹ ਠੀਕੇ ਨਾ ਹੋਇਆ। ਕਹਿੰਦੇ ਹੁਣ ਅਸੀਂ ਕੀ ਕਰੀਏ, ਤੁਸੀਂ ਰਿਸ਼ੀ ਮੁਨੀ ਹੋ, ਤੁਹਾਡੇ ਵਿੱਚ ਤਾਂ ਸੱਤਿਆ ਹੋਣੀ ਚਾਹੀਦੀ ਹੈ। ਕਹਿੰਦੇ ਮਹਾਰਾਜ ਤੁਸੀਂ ਪਾ ਦਿਓ। ਕਹਿੰਦੇ ਅਸੀਂ ਪਾ ਦਿੰਦੇ ਹਾਂ, ਰਾਮ ਚੰਦਰ ਜੀ ਨੇ ਪਾਇਆ, ਉਹ ਪਾਣੀ ਨਾ ਸ਼ੁੱਧ ਹੋਇਆ। ਕਹਿੰਦੇ ਮਹਾਰਾਜ ਕੋਈ ਤਰੀਕਾ ਹੈ, ਅਸੀਂ ਤਾਂ ਪਾਣੀ ਤੋਂ ਬਿਨਾਂ ਤਾਂ ਉੱਜੜ ਜਾਏਗਾ, ਅਸੀਂ ਚਲੇ ਜਾਵਾਂਗੇ। ਬਹੁਤ ਇਹ ਸੁੰਦਰ ਥਾਂ ਸੀ ਤਪ ਕਰਨ ਦੀ। ਉਹ ਕਹਿੰਦੇ ਉਹ ਜਿਹੜੀ ਸ਼ਿਵਲੀ ਜਿੱਥੇ ਅਸੀਂ ਜਾ ਕੇ ਆਏ ਹਾਂ, ਜਿਹਨੂੰ ਭੀਲਣੀ ਭੀਲਣੀ ਤੁਸੀਂ ਕਰਦੇ ਹੋ, ਜਾਓ ਜਾ ਕੇ ਉਹਨੂੰ ਲੈ ਕੇ ਆਓ। ਉਹ ਜਾਂਦੇ ਨੇ ਵੀ ਲੈ ਆਓ, ਉਹ ਕਹਿੰਦੀ ਤੁਸੀਂ ਤਾਂ ਮੈਨੂੰ ਕੱਢਿਆ ਹੋਇਆ, ਮੈਂ ਤਾਂ ਨਹੀਂ ਜਾਂਦੀ, ਤੁਸੀਂ ਵੱਡੇ ਹੋ ਮੈਂ ਛੋਟੀ ਹਾਂ। ਅਖੀਰ ਬਹੁਤ ਮਿਹਨਤ ਕਰਨ ਤੇ ਆਈ, ਸ਼੍ਰੀ ਰਾਮ ਚੰਦਰ ਜੀ ਕਹਿਣ ਲੱਗੇ ਵੀ ਬਾ ਬੇਟਾ, ਇਸ ਵੇਲੇ ਰਿਸ਼ੀ ਮੁਨੀ ਬੜੇ ਸੰਕਟ ਵਿੱਚ ਨੇ, ਇਹ ਸਾਰਾ ਤੀਰਥ ਭ੍ਰਿਸ਼ਟ ਹੋ ਚੁੱਕਿਆ, ਪੂਰੇ ਪੈ ਗਏ ਤੇ ਜੀਵ ਜੰਤੂ ਪੈ ਗਏ, ਤੂੰ ਆਪਣਾ ਚਰਨ ਤੋਂ। ਕਹਿੰਦੀ ਮਹਾਰਾਜ ਮੈਂ ਤਾਂ ਛੋਟੀ ਜਾਤ ਦੀ ਹਾਂ, ਜਾਤਾਂ ਆਪਾਂ ਹੀ ਬਣਾਈਆਂ ਸੀ, ਉਹ ਵੀ ਤਾਂ ਇੱਥੇ ਦੇ ਵਿਛਿੰਦੇ ਸੀ, ਜ਼ਬਰਦਸਤੀ ਜਾਤਾਂ ਬਣਾਤੀਆਂ ਸੀ। ਕਹਿੰਦੇ ਨਹੀਂ, ਆਤਮਾ ਇੱਕੋ ਹੈ, ਤੂੰ ਆਪਣਾ ਚਰਨ ਪਾ। ਬਾਰ ਬਾਰ ਕਹਿਣ ਤੇ ਉਹਨੇ ਵਿਚਾਰੀ ਨੇ ਦਰਦੀ ਦਰਜੀ ਨੇ ਆਪਣਾ ਇੱਕ ਪੈਰ ਜਲ ਦੇ ਵਿੱਚ ਪਾਇਆ। ਜਲ ਦੇ ਵਿੱਚ ਪੈਣਾ ਕੀ ਸੀ, ਉਸੇ ਵੇਲੇ ਇੱਕਦਮ ਦੇਖ ਰਹੇ ਨੇ ਸਾਰੇ ਵੀ ਆ ਕੂੜੇ ਤਾਂ ਸਾਰੇ ਖਤਮ ਹੋ ਰਹੇ ਨੇ, ਪਾਣੀ ਨਿਸ਼ੋਤਰ ਨਿਕਲਦਾ ਤੁਰਿਆ ਜਾਂਦਾ। ਸੋ ਇਹ ਜਿਹੜੇ ਤੀਰਥ ਨੇ ਆਪਣੀ ਮੈਲ ਦੂਰ ਕਰਨ ਵਾਸਤੇ, ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ, ਸਾਧੂ ਕੀ ਤਾਈ, ਸਾਧੂ ਦੀ ਧੂਰ ਲੋਚਦੇ, ਕਿਰਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਲੀ ਮੈਲ ਸਾਧੂ ਕੀ ਧੂਰ ਗੁਆਈ।
ਤੀਰਥ ਦੀ ਲੋਚਦੇ ਸੰਤਾਂ ਦੀ Thank you.
ਕਰਕੇ ਇਸ਼ਨਾਨ ਫਿਰ ਕਰੇ ਕਿੱਥੇ? ਮਹਾਰਾਜ ਕਹਿੰਦੇ ਇਸ਼ਨਾਨ ਜੇ ਤੈਂ ਕਰਨਾ ਮਾਘ ਮਜਨ ਸੰਗ ਸਾਧੂਆਂ ਤੋੜੀ ਕਰ ਇਸ਼ਨਾਨ, ਫਿਰ ਤੂੰ ਸੰਤਾਂ ਦੀ ਸੰਗਤ ਚ ਜਾ, ਸੰਗਤ ਕਰ ਨੇਮ ਦੇ ਨਾਲ। ਇਹ ਜਿਹੜਾ ਇਸ਼ਨਾਨ ਹੈ ਇਹ ਸਭ ਤੋਂ ਵੱਡਾ ਇਸ਼ਨਾਨ ਹੈ। ਪਰਮੇਸ਼ਰ ਨੇ ਤੇਰੇ ਅੰਦਰ ਤੀਰਥ ਰੱਖਿਆ ਹੋਇਆ, ਉਹ ਕੀ ਹੈ? ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸੁਵਾਦ ਅਨਤ ਤੈ ਨਾਦ, ਕਹਿ ਨਾ ਜਾਈ ਅਚਰਜ ਵਿਸਵਾਸ। ਜਿਹੜਾ ਆਤਮ ਤੀਰਥ ਹੈ ਉਹਦਾ ਮੁਕਾਬਲਾ ਦੁਨੀਆਂ ਦਾ ਕੋਈ ਤੀਰਥ ਨਹੀਂ ਕਰ ਸਕਦਾ। ਮਾਘ ਪਨੀਤ ਭਈ ਤੀਰਥ ਅੰਤਰ ਜਾਣਿਆ, ਕਹਿੰਦੇ ਪਵਿੱਤਰ ਹੋ ਗਿਆ ਜਿਹਨੇ ਅੰਦਰਲੇ ਤੀਰਥ ਨੂੰ ਜਾਣ ਲਿਆ। ਸਾਜਨ ਸਹਿਲ ਮਿਲ ਸਹਿਜ ਮਿਲੇ ਗੁਣ ਗਾਏ ਅੰਕ ਸੁਮਾਨਿਆ, ਜਿਹੜੇ ਨੂੰ ਟੋਲਦੇ ਸੀ ਵਾਹਿਗੁਰੂ ਜੀ ਨੂੰ ਉਹ ਸਹਿਜ ਨਾਲ ਅੰਦਰੋਂ ਹੀ ਪ੍ਰਾਪਤ ਹੋ ਗਈ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬਣ ਕੇ ਤੁਧ ਭਾਵਾਂ ਸਰਨਾਵਾਂ, ਜੇ ਤੈਨੂੰ ਪਾਉਂਦਾ ਤਾਂ ਇਸ ਤੀਰਥ ਚ ਕੋਈ ਇਸ਼ਨਾਨ ਕਰ ਸਕਦਾ। ਗੰਗ ਜਮਨ ਤੈ ਬੇਣੀ ਸੰਗੋ, ਹੁਣ ਮਹਾਰਾਜ ਨੇ ਨਾਲ ਦੀ ਨਾਲ ਜੁਗਤ ਵੀ ਦੱਸਦਾ, ਤਰੀਕਾ ਵੀ ਦੱਸਦਾ ਵੀ ਕਿੱਥੇ ਹੈ ਉਹ ਤੀਰਥ। ਕਹਿੰਦੇ ਜਿੱਥੇ ਗੰਗਾ ਜਮਨਾ ਸਰੂਸਤੀ ਦਾ ਸੰਗਮ ਹੁੰਦਾ ਨਾ, ਉੱਥੇ ਤੀਰਥ ਹੈ। ਹੁਣ ਇੱਕ ਤਾਂ ਬਾਹਰ ਹੈ ਇਲਾਹਾਬਾਦ, ਉਹ ਅੰਦਰ ਕਿੱਥੇ ਹੋਇਆ? ਇਹ ਤਾਂ ਇਸ਼ਾਰਾ ਕਰਦੇ ਨੇ ਵੀ ਅੰਦਰ ਇਸ਼ਨਾਨ ਕਰੋ। ਇਹਦੇ ਵਿੱਚ ਤਿੰਨ ਨਾੜੀਆਂ ਨੇ ਸਾਡੇ ਅੰਦਰ, ਇੱਕ ਨੂੰ ਇੜਾ ਕਹਿੰਦੇ ਨੇ, ਇੱਕ ਨੂੰ ਪਿੰਗਲਾ ਕਹਿੰਦੇ ਨੇ, ਇੱਕ ਨੂੰ ਸੁਗਨਾ ਕਹਿੰਦੇ ਨੇ। ਸੱਜੇ ਪਾਸੇ ਵਾਲੀ ਹੈ ਇੜਾ, ਖੱਬੇ ਪਾਸੇ ਵਾਲੀ ਨੂੰ ਪਿੰਗਲਾ ਕਹਿੰਦੇ ਨੇ। ਨਾਸਕਾ ਤੇ ਜਿਹੜੀ ਸੈਂਟਰ ਜਿੱਥੇ ਜਾ ਕੇ ਦੋਏ ਰਲਦੇ ਨੇ ਉੱਥੇ ਪਿੰਗਲਾ ਨਾੜੀ ਸੁਗਨਾ ਨਾੜੀ। ਕਹਿੰਦੇ ਇਹਦੇ ਵਿੱਚ ਨਾਮ ਦਾ ਨਿਵਾਸ ਹੈ, ਪਰਮੇਸ਼ਵਰ ਦਾ ਨਿਵਾਸ ਹੈ। ਇਹ ਤਿੰਨੇ ਇੱਕ ਥਾਂ ਵਸਦੀਆਂ ਨੇ, ਜਿਹੜਾ ਪਿੰਗਲਾ ਔਰ ਸੁਗੁਣਾ ਤੀਨ ਵਸੇ ਇੱਕ ਥਾਈ। ਬੇਣੀ ਸੰਗਮ ਤੈ ਪਰਾਗ, ਪਰਾਗ ਦੇ ਵਿੱਚ ਜਿਹੜਾ ਫਲ ਹੁੰਦਾ ਉਹ ਤਾਂ ਬਾਹਰਲਾ ਫਲ ਹੈ। ਕਹਿੰਦੇ ਇੱਥੇ ਬੇਅੰਤ ਫਲ ਪ੍ਰਾਪਤ ਹੁੰਦਾ ਜਿਹਦੀ ਬਿਰਤੀ ਚਲੀ ਜਾਏ ਮੱਜਨ ਕਰੈ ਤਾਈ। ਇੱਥੇ ਇਸ਼ਨਾਨ ਕਰ ਸੰਤੋ, ਕਿਉਂ? ਕਹਿੰਦੇ ਤਾਂ ਨਿਰੰਜਨ ਰਾਮ ਹੈ, ਉੱਥੇ ਵਾਹਿਗੁਰੂ ਦਾ ਵਾਸ ਹੈ। ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰਗ ਅਗਨੰਦਰ, ਅਸਥਰ ਥਾਨ ਸਦਾ ਨਰਵਾਇਲ, ਆਪੇ ਆਪ ਪਾਇਲ। ਕਹਿੰਦੇ ਜਿੱਥੇ ਵਾਹਿਗੁਰੂ ਰਹਿੰਦਾ ਹੈ, ਜਿੱਥੇ ਅੰਮ੍ਰਿਤ ਦਾ ਕੁੰਡ ਹੈ, ਤੂੰ ਉੱਥੇ ਇਸ਼ਨਾਨ ਕਰ ਪਿਆ ਰਿਹਾ। ਇਹ ਇਸ਼ਨਾਨ ਸਭ ਤੋਂ ਉੱਚਾ ਹੈ। ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦਰ ਸਮਾਵ, ਸੱਤੇ ਸਮੁੰਦਰ ਨੇ ਅੰਦਰ। ਆ ਪਾਣੀ ਵਾਲੇ ਨੀ, ਇਹ ਹੋਰ ਨੇ ਸਮੁੰਦਰ ਜਿਹੜੇ ਅੰਦਰ ਹੈ। ਸੱਤ ਭੂਮਿਕਾ ਨੇ, ਸੱਤ ਬਾਤੀਆਂ ਨੇ। ਇਸਲਾਮ ਵਾਲੇ ਸੱਤ ਬਾਤੀਆਂ ਲਿਖਦੇ ਨੇ। ਪਹਿਲੀ ਬਾਤੀ ਹੁੰਦੀ ਹੈ ਬਾਤੀਏ ਤਲਾਸ਼, ਵਾਹਿਗੁਰੂ ਦੀ ਢੂੰਡ ਵਿੱਚ ਬਰਾਗੀ ਹੋ ਕੇ ਢੂੰਡਦਾ ਫਿਰਾਂ, ਫਿਰਦਾ ਹੈ ਢੂੰਡਦਾ, ਕਿਸੇ ਮਹਾਤਮਾ ਤੋਂ ਮਿਲ ਜਾਵੇ, ਕਿਸੇ ਜੰਗਲ ਚੋਂ ਲੱਭ ਜਾਵੇ, ਪਹਾੜਾਂ ਚੋਂ ਲੱਭ ਜਾਵੇ, ਢੂੰਡਦਾ ਫਿਰਦਾ, ਕਿਉਂਕਿ ਢੂੰਡ ਹੈ। ਫਿਰ ਜਦ ਤਰੱਕੀ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਵੀ ਇਹ ਇੱਥੋਂ ਤਾਂ ਨਹੀਂ ਮਿਲਦਾ। ਪੂਰੇ ਗੁਰੂ ਦੀ ਸ਼ਰਨ ਪੈ, ਪੂਰੇ ਮਹਾਤਮਾ ਦੇ ਨਾਲ ਸੰਪਰਕ ਕਰ, ਤੇ ਫਿਰ ਉਹਦੇ ਨਾਲ ਕਰ ਪਿਆਰ। ਉਹ ਕੁਛ ਨਹੀਂ ਮੰਗਦਾ, ਉਹ ਪਿਆਰ ਮੰਗਦਾ, ਪਿਆਰ ਦੀ ਭੇਟਾ ਦੇ। ਤੇ ਜਦ ਤੂੰ ਪਿਆਰ ਦੀ ਭੇਟਾ ਦੇਗਾ ਫਿਰ ਤੈਨੂੰ ਉਹ ਰਸਤਾ ਦੱਸੇਗਾ। ਇਹਨੂੰ ਵਾਦੀਏ ਇਸ਼ਕ ਕਹਿੰਦੇ ਨੇ, ਬੈਰਾਗੀ ਹੋਏ ਤੇਰੇ ਫਿਰ। ਤੀਸਰਾ ਹੋਇਆ ਕਰਦੀ ਹੈ ਬਾਦੀਏ ਮਾਰਫਤ, ਗੁਰੂ ਦੀ ਸੇਵਾ ਕਰਕੇ ਗੁਰੂ ਦੇ ਵਚਨ ਸੁਣ ਕੇ ਉਹਦੇ ਅੰਦਰ ਗਿਆਨ ਪੈਦਾ ਹੋ ਜਾਂਦਾ। ਉਹ ਫਿਰ ਗਿਆਨ ਦੀ ਬਾਤ ਕਰਦਾ ਵਾਹਿਗੁਰੂ ਬਾਰੇ, ਉਹਨੂੰ ਸੋਝੀ ਆ ਜਾਂਦੀ ਹੈ ਵੀ ਉਹ ਤਾਂ ਅੰਦਰ ਹੀ ਹੈ ਮੇਰੇ। ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੇ ਬਸ ਸੰਭਾਲੇ, ਵਜਰ ਕਪਾਟ ਜੜੇ ਜੜ ਜਾਣੇ, ਗੁਰਸ਼ਬਦ ਹੀ ਕੁਲਾਏ ਦਾ। ਪੀਤਰਕੋਟ ਗੁਫਾ ਕਰ ਜਾਏਗੀ, ਮਹਾਰਾਜ ਹੁਣ ਗਾਂ ਦੱਸਦੇ ਨੇ ਵੀ ਜਦ ਤੇਰੇ ਨਵੇਂ ਦਰਵਾਜ਼ੇ ਬੰਦ ਕਰ ਲਏ ਨਾ, ਤੈ ਅੱਖਾਂ ਤੇਰੇ ਕਾਬੂ ਵਿੱਚ ਆ ਗਈਆਂ, ਕੰਨ ਕਾਬੂ ਚ ਆ ਗਏ, ਦਸਾਂ ਕਾਬੂ ਚ ਆ ਗਈ, ਨਾਸਕਾ ਕੰਮ ਕਾਬੂ ਚ ਆ ਗਈਆਂ, ਸਪਰਸ਼ ਇੰਦਰੀਆਂ ਕਾਬੂ ਚ ਆ ਗਈਆਂ, ਫੇਰ ਪਿਆਰੇ ਠਾਕੀਆਂ ਗਈਆਂ ਵਾਹਿਗੁਰੂ ਮੰਤਰ ਨਾਲ, ਠਾਕ ਦਿੱਤਾ, ਹੁਣ ਇਹ ਕੁਛ ਸਿੱਕਤ ਨਹੀਂ ਕਰੀ, ਨਾਉ ਘਰ ਠਾਕ ਕੇ ਹੁਕਮ ਰਜਾਈ। ਫੇਰ ਦਸਵੇਂ ਪੁਰਖ ਲੇਖ ਪਾਰੀ, ਪਹਿਲੇ ਵਿੱਚ ਕਿਵੇਂ ਹੈ ਵਰ ਕਹਿੰਦੇ ਆਹ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦ ਹੀ ਕਲਾਏ ਤਾਂ, ਗੁਰੂ ਤੋਂ ਸ਼ਬਦ ਮਿਲ ਜਾਵੇ ਫੇਰ ਉਹ ਬੱਜਰ ਕਪਾਟ ਖੁੱਲਦੇ ਨੇ। ਤੇ ਜਦ ਤੂੰ ਅੰਦਰ ਗਿਆ ਦਸਵੇਂ ਪੁਰਖ ਲੇਖ ਪਾਰੀ, ਨਾ ਤਾਂ ਦਰਵਾਜ਼ੇ ਖੁੱਲੇ ਨੇ ਇੱਕ ਬੰਦ ਪਿਆ ਪਿਆ ਰਿਹਾ, ਜਦ ਇਹਨਾਂ ਸਾਰਿਆਂ ਦਰਵਾਜ਼ਿਆਂ ਨੂੰ ਬੰਦ ਕਰੇਗਾ ਨਾ ਫੇਰ ਪ੍ਰੈਸ਼ਰ ਜਿਹੜਾ ਲੀਕ ਨਹੀਂ ਹੋਣਾ। ਹੁਣ ਇੰਜਣ ਦਾ ਪ੍ਰੈਸ਼ਰ ਲੀਕ ਹੋ ਜਾਵੇ ਚਲਾ ਲਓ ਕਦੇ ਨਹੀਂ ਚੱਲਦਾ, ਕਿਉਂਕਿ ਪ੍ਰੈਸ਼ਰ ਤਾਂ ਲੀਕ ਹੋ ਗਿਆ, ਪਿਸਟਨ ਕਿਵੇਂ ਤੋਰੂਗਾ ਉਹ ਤਾਂ ਹੀ ਹੋਣਗੇ ਜੇ ਅੰਦਰ ਪ੍ਰੈਸ਼ਰ ਬਣਦਾ। ਉਹ ਪ੍ਰੈਸ਼ਰ ਬਣਦਾ ਜਾਂ ਨੌ ਦਰਵਾਜ਼ੇ ਬੰਦ ਕਰ ਦਿੰਦੇ ਹਾਂ ਅਸੀਂ, ਫੇਰ ਉਹ ਪ੍ਰੈਸ਼ਰ ਚੱਲਦਾ ਕਿੱਧਰ ਨੂੰ, ਉੱਤੇ ਨੂੰ ਚੱਲਦਾ ਅੰਦਰ, ਉਹ ਦਰਵਾਜ਼ੇ ਵੱਲ ਨੂੰ ਚੱਲਦਾ ਜਿਹੜਾ ਖੁੱਲਾ ਨਹੀਂ ਬੰਦ ਹੈ। ਤੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਨੌ ਦਰਵਾਜ਼ੇ ਕਾ ਕੋਟ ਹੈ ਉਹ ਕੋਟ ਹੈ ਕੋਟ ਹੈ ਬਗਲ ਗੁਪਰ ਕੀ ਹੈ, ਨੌ ਦਰਵਾਜ਼ੇ ਕਾ ਕੋਟ ਹੈ ਬਗਲ ਗੁਪਰ ਕੀ ਹੈ, ਬੱਜਰ ਕਪਾਟ ਨਾ ਖੁੱਲਣੀ ਨਾ ਖੁੱਲਣੀ ਨਾ ਖੁੱਲਣੀ ਗੁਰ ਸ਼ਬਦ ਕਰੀ ਹੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਰੀ ਹੈ, ਤੁਮ ਬਚਦੇ ਹੋ ਬਚਦੇ ਬਚਦੇ ਗੁਰ ਸ਼ਬਦ ਕਰੀ ਹੈ, ਅਰਹਤ ਬਚ ਤੁਮ ਬਚਦੇ ਚਿਤ ਕਰ ਅੰਤਰ ਚਾਨਣਾ ਹੋ ਚਾਨਣਾ ਚਾਨਣਾ ਭਗਤ ਮਰੀ ਹੈ, ਚਿਤ ਕਰ ਅੰਤਰ ਚਾਨਣਾ ਭਗਤ ਮਰੀ ਹੈ, ਆਪੇ ਵਚਨ ਰਚਾਈ ਸਭ ਮੈਂ ਇੱਕ ਵਰਤਦਾ ਜਿਹਨੇ ਆਪੇ, ਉਹ ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਸੱਚੀ ਲਾਈ, ਬਾਬਾ ਸੱਚੇ ਪਾਤਸ਼ਾਹ ਸੱਚੀ ਲਾਈ
ਪਹੁੰਚ ਗਿਆ ਤੀਰਥ ਅੰਦਰੇ ਤੀਰਥ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਸੰਤਾਂ ਦੇ ਵਚਨ ਨਾਲ। ਕਹਿੰਦੇ ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦਰ ਸਮਾਵ, ਸੱਤ ਬਸਤੀਆਂ ਨੇ, ਤੀਸਰੀ ਜਿਹੜੀ ਵਾਦੀ ਹੋਇਆ ਕਰਦੀ ਹੈ ਵਿਚਾਰਦੀ ਹੋਇਆ ਕਰਦੀ, ਚੌਥੀ ਵਾਦੀ ਨੂੰ ਵਾਦੀਏ ਮਹਿਵਤ ਕਹਿੰਦੇ ਨੇ, ਮਹਿਵ ਹੋ ਜਾਣਾ ਮਸਤ ਹੋ ਜਾਣਾ ਲਿਬਦੀ ਵਾਦੀ ਹੁੰਦੀ ਆ, ਚੌਥਾ ਸਮੁੰਦਰ ਹੈ। ਪੰਜਵੀਂ ਜਿਹੜੀ ਵਾਦੀ ਹੈ ਉਹ ਸਹਿਜ ਦੇ ਵਿੱਚ ਆ ਜਾਣ, ਛੇਵੀਂ ਜਿਹੜੀ ਵਾਦੀ ਹੈ ਇਹ ਹੋਇਆ ਕਰਦੀ ਹੈ ਜਿਹਨੂੰ ਵਾਦੀ ਹੈ ਨੂਰ ਕਹਿੰਦੇ ਨੇ, ਬਿਸਮਾਤ ਦੀ ਵਾਦੀ ਹੈ। ਸੱਤਵੀਂ ਜਿਹੜੀ ਹੈ ਇਹ ਹੁੰਦੀ ਹੈ ਪਰਮੇਸ਼ਰ ਦੇ ਨਾਲ ਅਭੇਦ ਵਰਤਾ ਦੀ, ਜਿਹਨੂੰ ਫਨਾਹ ਅੱਲਾ ਕਹਿੰਦੇ ਨੇ, ਆਪਣਾ ਆਪ ਫਨਾਹ ਕਰ ਦੇਣਾ ਤੇ ਅੱਲਾ ਬਣ ਜਾਣਾ, ਜੀਵ ਤੋਂ ਈਸ਼ ਬਣ ਜਾਣਾ, ਪਰਮੇਸ਼ਰ ਬਣ ਜਾਣਾ। ਇਹ ਅੰਦਰਲਾ ਭੇਤ ਮਹਾਰਾਜ ਦਿੰਦੇ ਨੇ ਸਾਡੇ ਕੀ ਹੈ, ਸਾਡੇ ਹੈ ਪਹਿਲਾਂ ਧਰਮ ਖੰਡ, ਇਹਦੇ ਵਿੱਚ ਦੋ ਨੇ, ਦੁਨੀਆਂ ਵੀ ਹੈ ਤੇ ਦਰਗਾਹ ਵੀ ਹੈ, ਦੋਹਾਂ ਦਾ ਇੱਕ ਬਣਾਤਾ ਮਹਾਰਾਜ। ਇਹਦੇ ਬਾਅਦ ਤੀਸਰਾ ਹੈਗਾ ਗਿਆਨ ਖੰਡ, ਚੌਥਾ ਹੈਗਾ ਸਰਮ ਖੰਡ, ਪੰਜਵਾਂ ਹੈ ਕਰਮ ਖੰਡ, ਛੇਵਾਂ ਹੈ ਸੱਚ ਖੰਡ। ਸੱਚਖੰਡ ਤੇ ਜਿਹੜੀ ਅਗਲੀ ਅਵਸਥਾ ਹੈ ਫਨਾਹੇ ਅੱਲਾ, ਉਸ ਸਰਗੁਣ ਤੱਕ ਦੱਸ ਦਿੱਤਾ ਸਾਨੂੰ, ਉਹ ਕਹਿੰਦੇ ਜਦ ਉੱਥੇ ਪਹੁੰਚ ਜਾਓਗੇ ਉੱਥੋਂ ਤਾਂ ਤੁਹਾਨੂੰ ਪਤਾ ਲੱਗ ਜੂਗਾ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ। ਔਰ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇੱਥੇ ਇਸ਼ਨਾਨ ਕਰ, ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇੱਕ ਥਾਈ, ਬੇਣੀ ਸੰਗਮ ਤੈ ਪਰਾਗ ਮਨ ਮਜਨ ਕਰੇ ਦਿਖਾਈ। ਸੰਤੋ ਤਾਂ ਨਿਰੰਜਨ ਰਾਮ ਹੈ, ਕਹਿੰਦੇ ਉੱਥੇ ਵਾਹਿਗੁਰੂ ਹੈ, ਗੁਰਗਮ ਚੀਨਾ ਬਿਰਲਾ ਕੋਈ, ਤਾਂ ਨਿਰੰਜਨ ਰਵੱਈਆ ਹੋਏ। ਉੱਥੇ ਨਿਸ਼ਾਨੀ ਕੀ ਹੈ, ਕੋਈ ਨਿਸ਼ਾਨੀ ਵੀ ਹੋਣੀ ਚਾਹੀਦੀ ਹੈ। ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ, ਉੱਥੇ ਨਿਸ਼ਾਨੀ ਦੱਸਦੇ ਨੇ ਬੜੋ ਪਿਆਰ ਨਾਲ।
ਅਨਹਦ ਬਾਜੇ ਵੱਜਦੇ ਜਿੱਥੇ ਦੇਵ ਸਥਾਨ ਹੈ, ਉੱਥੇ ਅਨਹਦ ਬਾਜੇ ਵੱਜਦੇ ਦੇਵ ਸਥਾਨ ਹੈ।
ਕਹਿੰਦੇ ਜਿੱਥੇ ਇਸ਼ਨਾਨ ਕਰਨਾ ਨਾ, ਉੱਥੇ ਰਮਈਆ ਰਹਿੰਦਾ, ਨਿਰੰਕਾਰ ਆਪ ਰਹਿੰਦਾ। ਉੱਥੇ ਨਿਸ਼ਾਨੀ ਕੀ ਹੈ? ਦੇਵ ਨਿਸ਼ਾਨਾ, ਦੇਵ ਸਥਾਨਾ, ਕਿਆ ਨਿਸ਼ਾਨਾ? ਕਹਿੰਦੇ ਤੈ ਵਾਜੇ ਸ਼ਬਦ ਅਨਹਦ ਬਾਜ। ਉੱਥੇ ਅੱਜ ਸੂਰਜ ਚੰਦ ਤਾਰੇ ਨਹੀਂ ਹੈਗੇ, ਤੈ ਚੰਦ ਨਾ ਸੂਰਜ ਪਾਉਣ ਨਾ ਬਾਣੀ ਸਾਖੀ ਜਾਗੀ ਗੁਰਮੁਖੀ। ਉੱਥੇ ਹੋਸ਼ ਹੈ ਉੱਪਰਲੀ ਕਿਸਮ ਦੀ ਬਹੁਤ ਵਧੀਆ, ਜਿਹਨੂੰ ਆਪੇ ਹੀ ਪਤਾ ਸਾਰੀ ਚੀਜ਼ ਦਾ। ਸੋ ਮਹਾਰਾਜ ਕਹਿੰਦੇ ਜੇ ਤਾਂ ਇਸ਼ਨਾਨ ਕਰਨਾ ਨਾ ਤਾਂ ਤੂੰ ਨਾਮ ਦੇ ਵਿੱਚ ਇਸ਼ਨਾਨ ਕਰ। ਜਿਹੜੇ ਇਹ ਤੀਰਥ ਨੇ ਠੀਕ ਹੈ, ਇਹਨਾਂ ਦਾ ਉਸ ਵੇਲੇ ਪੁੰਨ ਸੀ, ਗੰਗ ਜਮਨ ਤਾਂ ਬੇਣੀ ਸੰਗਮ। ਮਹਾਰਾਜ ਕਹਿੰਦੇ ਅੰਦਰ ਹੈ ਤੇਰੇ ਗੰਗਾ ਜਮਨਾ ਬੇਣੀ ਸਭ ਦਾ ਸੰਗਮ ਹੈ, ਤੇ ਸਾਤ ਸਮੁੰਦਰ ਸਮਾਵਾ, ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਇੱਕੋ ਜਾਤਾ। ਜਿਹੜਾ ਇੱਕ ਪਛਾਣ ਲੈਣਾ, ਕਹਿੰਦੇ ਪੂਜਾ ਪੁੰਨ ਸਭ ਕੁਝ ਇਹਦੇ ਚ ਆ ਜਾਂਦਾ। ਨਾਨਕ ਮਾਘ ਮਹਾਰਾਜ ਸਾਹਿਬ ਜਪ ਅਠਸਰ ਤੀਰਥ ਨਾਥ। ਇਹ ਜਿਹੜਾ ਤੀਰਥ ਹੈ ਇਹਦੇ ਚ ਸੱਤਿਆ ਨਹੀਂ ਹੈ 68 ਤੀਰਥਾਂ ਦੇ ਵਿੱਚ। ਜਿਹੜਾ ਨਾਮ ਦਾ ਤੀਰਥ ਹੈ ਉਹਦਾ ਮੁਕਾਬਲਾ ਕੋਈ ਨੀ, ਲੱਖਾਂ ਤੀਰਥਾਂ ਦਾ ਫਲ ਮਿਲਦਾ। ਲੱਖਾਂ ਤੋਂ ਵੀ ਬਹੁਤਾ ਮਹਾਰਾਜ ਐ ਫਰਮਾਨ ਕਰਦੇ ਆ। ਲੱਖਾਂ ਤੀਰਥਾਂ ਤੋਂ ਬਹੁਤਾ ਫਲ ਮਿਲਦਾ, ਸੰਗਤ ਕਰਕੇ
Thank you.
ਸਾਧੂ ਚਰਨ ਧਰ ਦਿੰਦਾ ਉਹ ਇੰਨੀ ਪਵਿੱਤਰ ਹੈ ਧੂੜੀ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗੇ ਪਰਾਗ ਤੀਰਥ ਤੋਂ ਲੱਖ ਗੁਣਾ ਜ਼ਿਆਦੇ ਉਹਦਾ ਫਲ ਹੋਇਆ ਕਰਦਾ। ਸੋ ਪਹਿਲਾਂ ਬਚਨ ਸਮਝੋ ਵੀ ਮਹਾਰਾਜ ਕਹਿੰਦੇ ਕੀ ਨੇ, ਠੀਕ ਹੈ ਨਹਾਉਣਾ ਕੋਈ ਬੁਰੀ ਬਾਤ ਨਹੀਂ, ਪਰ ਹੁਣ ਪਾਣੀ ਬਾਰਲਾ ਜਿਹੜਾ ਸਭ ਪੋਲਿਊਟਡ ਹੋ ਗਿਆ। ਸਾਡੇ ਪਿੰਡਾਂ ਚ ਨਹਿਰ ਵਿਚ ਨਹਾਉਣ ਜਾਇਆ ਕਰਦੇ ਸੀ, ਅੱਜ ਕੱਲ੍ਹ ਹੁਣ ਨਹਿਰ ਦੇ ਵਿੱਚ ਗੰਦੇ ਨਾਲੇ ਆ ਗਏ, ਸਰੀਰ ਦਾ ਸਕਿਨ ਖਰਾਬ ਹੋ ਜਾਏਗਾ ਜੇ ਨਹਾਓ। ਮਹਾਰਾਜ ਕਹਿੰਦੇ ਜੇ ਨਹਾਉਣਾ ਹੈ ਨਾ ਤਾਂ ਤੁਸੀਂ ਨਹਾਓ ਨਾਮ ਦੇ ਅੰਮ੍ਰਿਤ ਕੁੰਡ ਦੇ ਵਿੱਚ, ਸਾਧੂਆਂ ਦੀ ਸੰਗਤ ਵਿੱਚ ਮਨ ਦਾ ਇਸ਼ਨਾਨ ਕਰਾਓ, ਇਹ ਸਾਰਿਆਂ ਨਾਲੋਂ ਪ੍ਰਤੀਕ। ਦੂਜੀ ਜਿਹੜੀ ਹੈ ਉਹਦਾ ਇੱਕ ਵਾਰੀ ਕਬੀਰ ਸਾਹਿਬ ਨੂੰ ਕਹਿਣ ਲੱਗੇ ਕਿ ਮਹਾਰਾਜ ਸਾਰੇ ਲੋਕ ਇਸ਼ਨਾਨ ਕਰਨ ਜਾਂਦੇ ਨੇ ਠਾਰ ਤੀਰਥਾਂ ਦਾ, ਤੁਸੀਂ ਵੀ ਕਰੋ। ਕਹਿੰਦੇ ਕੀ ਹੋ ਜਾਂਦਾ? ਕਹਿੰਦੇ ਬਿਲਕੁਲ ਬਦਲ ਜਾਂਦਾ ਹੈ ਆਦਮੀ, ਜਿਹੜੇ ਅੰਦਰ ਚੋਰ ਨੇ ਉਹ ਦਬ ਜਾਂਦੇ ਨੇ, ਜਿਹੜੇ ਅੰਦਰ ਮਾੜੀਆਂ ਆਦਤਾਂ ਪਈਆਂ ਹੋਈਆਂ ਉਹ ਹਟ ਜਾਂਦੀਆਂ, ਆਦਮੀ ਬਦਲ ਜਾਂਦਾ। ਕਹਿੰਦੇ ਪਾਣੀ ਨਾਲ ਨਹਾ ਕੇ ਤਾਂ ਭਾਈ ਬਦਲਦਾ ਨਹੀਂ ਹੁੰਦਾ, ਤੇ ਨਹੀਂ ਨਹਾਈ ਜਾਓ ਜਿੰਨਾ ਨਹਾਉਣਾ। ਹਾਂ, ਸਾਧੂ ਦੀ ਸੰਗਤ ਕਰਕੇ ਤਾਂ ਬਦਲ ਜਾਂਦਾ। ਜਦ ਬਾਰ ਬਾਰ ਕਿਹਾ ਉਹਨਾਂ ਨੇ ਇੱਕ ਤੂੰਬੀ ਪਈ ਸੀ ਕੋਲ, ਕਹਿੰਦੇ ਆਹ ਸਾਡੀ ਤੂੰਬੀ ਹੈ, ਅਸੀਂ ਇਹ ਵਰਤਣੀ ਹੈ, ਫਿਰ ਆ ਕੇ ਇਹਨੂੰ ਮਲ ਮਲ ਕੇ ਇਸ਼ਨਾਨ ਕਰਾਇਓ। ਉਸੇ ਤਰ੍ਹਾਂ ਕਰ ਲਿਆ, ਜਿੱਥੇ ਜਾਂਦੇ ਨੇ ਵੀ ਕਬੀਰ ਸਾਹਿਬ ਦੀ ਤੂੰਬੀ ਦਾ ਵੀ ਇਸ਼ਨਾਨ ਕਰਾ ਦਈਏ, ਬਾਰ ਬਾਰ ਉਹਨੂੰ ਪਾਣੀ ਚ ਤੂੰਬੀਆਂ ਲਵਾਉਂਦੇ ਨੇ, ਵਾਪਸ ਆ ਗਏ। ਕਹਿੰਦੇ ਚੰਗਾ ਕਰਿਆ ਤੁਸੀਂ ਨਹਾਇਆ ਸਾਡੀ ਤੂੰਬੀ। ਕਹਿੰਦੇ ਮਹਾਰਾਜ ਇਹਦਾ ਇਸ਼ਨਾਨ ਤਾਂ ਸਭ ਤੋਂ ਜ਼ਿਆਦਾ ਹੋਇਆ। ਕਹਿੰਦੇ ਫਿਰ ਤਾਂ ਬਦਲ ਗਈ ਹੋਣੀ ਹੈ ਭਾਜੀ, ਠਾਰ ਤੀਰਥਾਂ ਦਾ ਇਸ਼ਨਾਨ ਮਹਾਂ ਪਵਿੱਤਰ ਹੋ ਗਈ। ਕਹਿੰਦੇ ਹਾਂਜੀ। ਕਹਿੰਦੇ ਫਿਰ ਅੱਜ ਪ੍ਰਸ਼ਾਦ ਆਪਾਂ ਇਹਦਾ ਹੀ ਬਣ ਗਿਆ, ਉਹ ਤੂੰਬੀ ਭੰਨ ਲਈ ਸਾਰਿਆਂ ਨੂੰ ਬਣਤਾ, ਜਿਹੜਾ ਮੂੰਹ ਚ ਪਾਵੇ ਕੌੜੀ, ਜਿਹੜਾ ਮੂੰਹ ਚ ਪਾਵੇ ਥੂ ਥੂ। ਕਹਿੰਦੇ ਇਹ ਕੀ ਹੋ ਗਿਆ? ਕਹਿੰਦੇ ਤਾਂ ਮਹਾਰਾਜ ਕੌੜੀ ਹੈ। ਕਹਿੰਦੇ ਘੱਟ ਗਈ ਹੋਣੀ ਹੈ ਕੜਤਾ ਨੂੰ ਨਾ ਮਹਾਰਾਜ, ਪੂਰਾ ਜਿੰਨੀ ਵੀ ਨਹੀਂ ਕਰੀ। ਉਸ ਵੇਲੇ ਤੂੰਬੀ ਨੂੰ ਸੰਬੋਧਨ ਕਰਦੇ ਹੋਏ ਇਸ ਤਰ੍ਹਾਂ ਨਾਲ ਗੱਲ ਕਰਦੇ ਹੋਏ
ਸਾਡ ਤੀਰਥ ਨਾ ਕੇ ਤੂੰਬੀਏ ਸਾਡ ਤੀਰਥ ਨਾ ਕੇ ਤੂੰਬੀਏ
ਨਾ ਪਾਈ, ਇਸ਼ਨਾਨ ਕਰਾ ਲਿਆ, ਕੌੜੀ ਰਹਿ ਗਈ ਏ। ਉਸ ਵੇਲੇ ਆ ਫਰਮਾਉਂਦੇ ਨਾਵਲੇ ਚੱਲੇ ਤੀਰਥੀ, ਮਨ ਖੋਟੇ ਤਨ ਤਨ ਚੋਰ, ਤਨ ਦੇ ਚੋਰ ਨੇ, ਮਨ ਦੇ ਖੋਟੇ ਨੇ, ਨਾਉਣ ਚੱਲੇ ਤੀਰਥਾਂ। ਇੱਕ ਭਾਅ ਲਾਥੀ ਲੱਥੀ ਨਾਤਿਆ, ਦੋਏ ਭਾਅ ਚੜੇ ਸੋ। ਇੱਕ ਲਾ ਦਿੱਤਾ ਜਿਹੜੀਆਂ ਮੰਦੀਆਂ ਦ੍ਰਿਸ਼ਟੀਆਂ ਕੀਤੀਆਂ, ਮਾੜੇ ਕੰਮ ਕਰੇ, ਉਹਦੇ ਨਾਲ ਕਹਿੰਦੇ ਦੁੱਗਣਾ ਤਿੱਗਣਾ ਹੋਰ ਚੜ ਗਿਆ। ਬਾਹਰ ਧੋਤੀ ਤੂੰਬੜੀ, ਅੰਦਰ ਵਿਸ਼ਨਿਕ ਔਰ ਸਾਧ ਭਲੇ ਅਣਾਤਿਆਂ, ਚੋਰ ਸੇ ਚੋਰਾਂ ਚ। ਸੋ ਕਹਿਣ ਲੱਗੇ, ਜਦ ਤੱਕ ਮਨ ਦਾ ਇਸ਼ਨਾਨ ਨਹੀਂ ਨਾ ਹੁੰਦਾ, ਬਾਹਰਲੇ ਤੀਰਥ ਕੁਛ ਕਰ ਨਹੀਂ ਸਕਿਆ ਕਰਦੇ।
ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ ਮੁਕਤੀ ਦਾ
ਅਨੁਸਾਰ ਜਿਸ ਤੀਰਥ ਵਿੱਚ ਇਸ਼ਨਾਨ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬਜਾਏ। ਗੁਰੂ ਨੇ ਦੱਸ ਦਿੱਤਾ ਅੰਦਰ ਨਾਮ ਦਾ ਤੀਰਥ ਹੈ, ਗਿਆਨ ਦਾ ਤੀਰਥ ਹੈ, ਉੱਥੇ ਕੀ ਹੋਏਗੀ? ਜਨਮਾਂ ਜਨਮਾਂ ਦੀ ਜੋ ਮਨ ਨੂੰ ਮੈਲ ਲੱਗੀ ਹੈ, ਪਹਿਲਾਂ ਤਾਂ ਉਹ ਲੈ ਜਾਏਗੀ ਮੈਲ ਗਈ। ਫਿਰ ਕੀ ਹੋਏਗਾ? ਮਨ ਨਿਰਮਲ ਹੋ ਗਿਆ, ਮਨ ਨਿਰਮਲ ਹੋਗਾ। ਜਦ ਮਨ ਨਿਰਮਲ ਹੋਆ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕੀ। ਕਹਿੰਦੇ ਪਹਿਲਾਂ ਅਸੀਂ ਹਰ ਹਰੀ ਦਾ ਨਾਮ ਜਪਦੇ ਸੀ, ਰਾਮ ਰਾਮ ਕਹਿੰਦੇ ਸੀ, ਹੁਣ ਉਹ ਕਬੀਰ ਕਬੀਰ ਕਹਿਣ ਲੱਗੇ, ਕਿਉਂਕਿ ਮਨ ਨਿਰਮਲ ਹੋ ਗਿਆ। ਹੋਇਆ ਕਾਹਦੇ ਨਾਲ? ਪਰਮੇਸ਼ਵਰ ਦੇ ਨਾਮ ਨਾਲ, ਸਤਿਗੁਰੂ ਨੇ ਵਜਾ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਅਸਲੀ ਤੀਰਥ ਜੋ ਗੁਰੂ ਮਹਾਰਾਜ ਨੇ ਦੱਸਿਆ ਹੈ, ਉਹ ਨਾਮ ਦਾ ਤੀਰਥ ਹੋਇਆ ਕਰਦਾ ਸਾਧਸੰਗ। ਪਾਣੀ ਜਿਹੜਾ ਇਹ ਮੈਲ ਲਾ ਨਹੀਂ ਸਕਦਾ, ਕਿਉਂਕਿ ਸਾਡੇ ਅੰਦਰ ਮੈਲ ਲੱਗੀ ਹੋਈ ਹੈ। ਇਹਨੂੰ ਸਤਸੰਗਤ ਜਿਹੜਾ ਹੈ, ਇਹਦਾ ਜਿਹੜਾ ਉਪਦੇਸ਼ ਹੈ, ਸਾਧੂ ਦੀ ਸੰਗਤ ਹੈ, ਉਹ ਮੈਲ ਲਾਉਂਦੀ ਹੈ, ਕਿਉਂਕਿ ਉਹਦੇ ਕੋਲ ਨਾਮ ਹੁੰਦਾ, ਕਿਸੇ ਚੀਜ਼ ਨਾਲ ਨਹੀਂ ਹੋਰ ਲੈ ਸਕਦੀ। ਸੋ ਇਸ ਕਰਕੇ ਮਹਾਰਾਜ ਫਰਮਾਨ ਕਰਦੇ ਆ ਕਿ ਪਿਆਰਿਓ, ਮਾਘ ਦਾ ਮਹੀਨਾ ਆ ਗਿਆ, ਤੁਸੀਂ ਬੜਾ ਚਾਅ ਪ੍ਰਗਟ ਕੀਤਾ, ਕਿਉਂਕਿ ਮਹੀਨਾ ਹੈ ਹੀ ਐਸਾ ਅਰਾਧਿਆਂ ਦਾ ਮਹੀਨਾ ਹੈ, ਪਿਆਰ ਕਰਨ ਦਾ ਮਹੀਨਾ ਹੈ। ਪਿਆਰ ਵਾਹਿਗੁਰੂ ਆਪ ਹੈ, ਜੋ ਵਾਹਿਗੁਰੂ ਆਪ ਪਿਆਰ ਹੈ, ਉਹਦੇ ਨਾਲ ਪਿਆਰ ਕਰਕੇ ਦੇਖੋ ਕਿਵੇਂ ਖੇੜਾ ਆਉਂਦਾ, ਕਿਵੇਂ ਕਮਲ ਖਿੜਦਾ। ਕਮਲ ਬੂਦਾ ਹੋਇਆ ਪਿਆ, ਉੱਤੋਂ ਉਹਦੇ ਚ ਇੱਕ ਬੂੰਦ ਨਹੀਂ ਆਉਂਦੀ, ਕਿਉਂਕਿ ਪੁੱਠਾ ਹੋ ਗਿਆ, ਸੰਭਾਲ ਨਹੀਂ ਸਕਦਾ। ਤੇ ਜਦ ਨਾਮ ਜਪੇਗਾ, ਕਮਲ ਸਿੱਧਾ ਹੋ ਜਾਇਆ ਕਰ, ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਦੇ ਨਾ ਜਾਏ। ਕਮਲ ਸਿੱਧਾ ਹੋ ਗਿਆ, ਅੰਮ੍ਰਿਤ ਨਾਲ ਭਰ ਗਿਆ, ਫਿਰ ਖੇੜੇ ਹੀ ਖੇੜੇ ਨੇ, ਖੁਸ਼ੀਆਂ ਹੀ ਖੁਸ਼ੀਆਂ। ਜਿਹੜਾ ਵੀ ਮਿਲੇਗਾ ਉਹਨੂੰ ਖੁਸ਼ੀ ਉਹ ਮਿਲਦੀ ਹੈ, ਪਿਆਰ ਇਹ ਮਿਲਦਾ। ਕਹਿੰਦਾ ਪਤਾ ਨੀ ਜੀ ਉਹਨਾਂ ਦੀ ਸੰਗਤ ਚ ਕੀ ਹੈ, ਉਹ ਤਾਂ ਖਿੱਚ ਲੈਂਦੇ ਨੇ, ਕੋਈ ਵਿਗਨਾ ਤੁਸੀਂ ਪਵਰ ਹੈ ਉਹਦੇ। ਪਵਰ ਕੀ ਹੈ? ਉਹ ਜਿਉਂਦਾ ਬੰਦਾ, ਬਾਕੀ ਮਰੇ ਹੋਏ ਨੇ। ਸੋ ਜੀਵਿਆ ਜਿਸ ਮਨ ਬਸਿਆ ਸੋਏ, ਨਾਨਕ ਕਬਰ ਨਾ ਜੀਵਿਆ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਆਖਣ ਔਖਾ, ਆਖਾ ਜੀਵਾ ਵਿਸਰੈ ਮਰ ਜਾ। ਸੋ ਪਰਮੇਸ਼ੁਰ ਦਾ ਨਾਮ ਅੰਦਰ ਚੱਲਦਾ ਹੈ, ਰੋਹ ਚੱਲਦੀ ਹੈ, ਸਾਹ ਜੀ ਨੇਤਰਾਂ ਚ ਵੀ ਕਸ਼ਿਸ਼, ਬੋਲ ਵਿਚ ਵੀ ਕਸ਼ਿਸ਼, ਉਹਦੇ ਬਿਹੇਵੀਅਰ ਵਿਚ ਵੀ ਕਸ਼ਿਸ਼, ਖਿੱਚ ਹੈ, ਹਰ ਬੰਦੇ ਨੂੰ ਉਹ ਖਿੱਚਣਾ ਕਿਉਂਕਿ ਉਹ ਜਿਉਂਦਾ ਹੈ, ਬਾਕੀ ਮੁਰਦੇ ਪਏ ਨੇ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਂਪੁਰਸ਼ਾਂ ਦੇ ਬਚਨਾਂ ਵਿਚ ਇਸ਼ਨਾਨ ਕਰ ਮੁੱਖ ਦੀ ਤੂੜੀ ਦੇ ਅੰਦਰ, ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ, ਸੁਣ ਹਰੀ ਦਾ ਨਾਮ ਧਿਆ ਤੇ ਸੁਣ ਸਭਨਾਂ ਨੂੰ ਕਰ ਦਾਨ, ਯਥਾ ਸ਼ਕਤ ਦਾਨ ਕਰ। ਦਾਨ ਕਿਹੜੀ ਕਿਹੜੀ ਚੀਜ਼ ਦਾ ਹੁੰਦਾ? ਕਹਿੰਦੇ ਅੰਨ ਦਾਨ ਬਹੁਤ ਸ੍ਰੇਸ਼ਟ ਹੈ, ਵਸਤਰ ਦਾਨ ਹੈ, ਪੈਸੇ ਦਾ ਦਾਨ ਹੈ, ਫਿਰ ਉਹਦੇ ਬਾਅਦ ਬੋਲੀ ਦਾ ਦਾਨ ਹੈ, ਮਿੱਠਾ ਬੋਲਣਾ, ਇਹ ਵੀ ਦਾਨ ਹੋਇਆ ਕਰਦਾ। ਉਹਦੇ ਬਾਅਦ ਮਨ ਦੇ ਵਿੱਚ ਚਿਤਵਣੀ ਚਿਤਵਣੀ ਵੀ ਇਹਦਾ ਭਲਾ ਹੋ ਜਾਵੇ, ਵਿਚਾਰਾ ਐ ਹੋ ਜਾਵੇ, ਇਹ ਵੀ ਦਾਨ ਹੋਇਆ ਕਰਦਾ। ਬੁੱਧੀ ਦਾ ਦਾਨ, ਬੁੱਧੀ ਦੇ ਨਾਲ ਉਹਨੂੰ ਦੱਸ ਦੇਣਾ ਕਿ ਪਿਆਰਿਆ ਤੇਰਾ ਜਨਮ ਬੀਤਦਾ ਜਾਂਦਾ, ਬਚ ਜਾ, ਇਹ ਲੰਘਿਆ ਹੋਇਆ ਟਾਈਮ ਨੀ ਹੱਥ ਆਉਣਾ ਭਾਈ, ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਉਹਨੂੰ। ਇਹ ਬੁੱਧੀ ਦਾ ਦਾਨ। ਫਿਰ ਆਉਂਦਾ ਜੀ ਦਾਨ, ਇਹਦੇ ਉੱਤੇ ਜੀ ਦਾਨ ਜਿਹੜਾ ਹੁੰਦਾ ਆਪਣੀ ਸ਼ਕਤੀ ਦੇ ਨਾਲ, ਸ਼ਕਤੀ ਵਰਤ ਕੇ ਉਹਦੇ ਅੰਦਰੋਂ ਪਾਪਾਂ ਦਾ ਨਾਸ਼ ਕਰਕੇ ਉਹਦੇ ਚ ਨਾਮ ਟਕਾ ਦੇਣਾ। ਜੀ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਲੈ ਜਿਉਂਦਾ ਕਰ ਦਿੰਦੇ ਨੇ ਸੰਤ। ਸੋ ਕਹਿੰਦੇ ਉਹਦਾ ਕਰ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾ। ਜਨਮ ਕਰਮ ਵੱਲ ਉਤਰਾ, ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆਹ, ਇਹ ਪਿਆਰਿਆ ਨਾਮ ਦੇ ਨਾਲ ਸੰਤਾਂ ਦੀ ਸੰਗਤ ਕਰਕੇ ਉਤਰ ਜਾਏਗੀ, ਮਨ ਤੇ ਜਾਏ ਗੁਮਾਨ, ਜਿਹੜਾ ਮੈਂ ਦਾ ਭਾਵ ਇਹਦੇ ਚ ਆਇਆ ਹੋਇਆ ਉਹ ਖਤਮ ਹੋ ਜਾਏਗਾ। ਫੇਰ ਇਹਦੇ ਨਾਲ ਜਿਹੜੇ ਭੈੜੀਆਂ ਚੀਜ਼ਾਂ ਨੇ ਕਾਮ ਕ੍ਰੋਧ ਨਮ ਹੋਈ ਹੈ ਮਿੰਸਾ ਲੋਭ ਸੁਆ, ਕਾਮ ਜਿਹੜਾ ਨਰਕਾਂ ਦੇ ਵਿੱਚ ਲੈ ਜਾਂਦਾ ਹੈ, ਕ੍ਰੋਧ ਜਿਹੜਾ ਸਾਰੇ ਤੀਰਥ ਵਰਤ ਕੀਤਿਆਂ ਨੂੰ ਭ੍ਰਿਸ਼ਟ ਕਰ ਦਿੰਦਾ, ਤੇ ਮੋਹ ਹੈ ਜੇ ਜਨਮਾਂ ਜਨਮਾਂਤਰਾਂ ਚ ਘਵੇਟੀਆਂ ਦਬਾਉਣ ਵਾਲਾ, ਕਹਿੰਦੇ ਉਹ ਵੀ ਖਤਮ, ਮਿੰਸਾ ਲੋਭ ਸੁਆਨ, ਕੁੱਤਾ ਜਿਹੜਾ ਲੋਭ ਹੈ ਇਹ ਵੀ ਖਤਮ ਹੋ ਜਾਂਦਾ। ਫੇਰ ਕਹਿੰਦੇ ਫੇਰ ਸੱਚੇ ਮਾਰਗ ਤੇ ਚੱਲ ਪਿਆ, ਤੇ ਸੰਸਾਰ ਫਿਰ ਕਹਿੰਦਾ ਵੀ ਧੰਨ ਹੈ ਭਾਈ ਧੰਨ ਹੈ, ਕਿੱਥੇ ਇਹਦਾ ਜੀਵਨ ਪੁਰਾਣਾ ਸੀ, ਕਿੱਥੇ ਹੁਣ ਇਹਦਾ ਸਾਧੂਆਂ ਨੂੰ ਮਿਲ ਕੇ ਕਿਹਾ ਜਾ ਮਿੱਠਾ ਜੀਵਨ ਹੋ ਗਿਆ, ਸੱਚੇ ਮਾਰਗ ਤਲ ਚੱਲਦੇ ਹਾਂ ਉਹ ਸਤ ਕਰੇ ਜਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਇੱਕ ਬਹੁਤ ਹੀ ਵਧੀਆ ਸਾਨੂੰ ਜੋਗਤ ਦੱਸੀ, ਇੱਕ ਜਜ਼ਬਾ ਹੈ ਸਾਡੇ ਅੰਦਰ ਦਇਆ ਦਾ, ਮਿਹਰ ਕਰਨੀ, ਦੂਸਰੇ ਦਾ ਦੁੱਖ ਦੇ ਕੇ ਯਥਾ ਸ਼ਕਤ ਮਦਦ ਕਰਨੀ, ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਆ ਰਿਹਾ। ਕਹਿੰਦੇ ਉਹ ਜਿਹੜੀ ਦਇਆ ਦਾ ਜਜ਼ਬਾ ਹੈ, ਜਦੋਂ ਜੀਵ ਤੇ ਦਇਆ ਕਰਦਾ ਹੈ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪੁੰਨ, ਸਾਖੀ ਆਉਂਦੀ ਹੈ ਕਿ ਹਾਜੀ ਜਾ ਰਹੇ ਸੀ ਹੱਜ ਕਰਨ, ਮੱਕੇ ਤੋਂ 60 ਘੋੜੇ ਕੈਂਪ ਕਰਿਆ ਉਹਨਾਂ ਨੇ, ਜਦੋਂ ਸਾਰੇ ਚੱਲ ਗਏ ਤਾਂ ਇੱਕ ਬੀਬੀ ਪਿੱਛੇ ਸੀ, ਉਹ ਗੁਲਾਮ ਸੀ, ਬੀਬੀ ਮੁੱਲ ਖਰੀਦੀ ਹੋਈ ਸੀ, ਉਹ ਪਿੱਛੇ ਸੰਭਾਲਦੀ ਸੰਭਾਲਦੀ ਸੀ, ਤਾਂ ਉਹਦੀ ਨਿਗਾਹ ਚ ਕੀ ਆਇਆ ਵੀ ਇੱਕ ਖੂਹ ਸੀ ਨੇੜੇ, ਉਹਦੇ ਆਲੇ ਦੁਆਲੇ ਇੱਕ ਕੁੱਤੀ ਗੇੜੇ ਮਾਰਦੀ, ਚਾਰ ਪੰਜ ਉਹਦੇ ਕਤੂਰੇ ਨੇ, ਉਹ ਵਿਚਾਰੀ ਜਾਂਦੀ ਹੈ ਜਾ ਕੇ ਖੂਹ ਵਿੱਚ ਐਨ ਮੂੰਹ ਗਰਦਨ ਸੁੱਟ ਕੇ ਪਾਣੀ ਨੂੰ ਦੇਖਦੀ ਆ ਵੀ ਜਿਵੇਂ ਕਿਤੇ ਮੈਂ ਇੱਥੋਂ ਪੀ ਲਾ, ਖੂਹ ਬੜਾ ਗਹਿਰਾ ਸੀ। ਉਹ ਚਲੇ ਗਏ ਜਾ ਕੇ, ਉਸਨੇ ਕੋਸ਼ਿਸ਼ ਕਰੀ ਵੀ ਮੈਂ ਇਹਨੂੰ ਪਾਣੀ ਪਿਲਾ ਦਾ, ਡੋਲ ਨਹੀਂ ਸੀ ਕੋਈ, ਲੱਜ ਕੋਲ ਨਹੀਂ ਸੀ, ਉਹਨੇ ਆਪਣੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ, ਰੱਸੀ ਬੱਟੀ ਜਾ ਰਹੀ ਪਾੜ ਕੇ ਆਪਣੇ ਵਸਤਰ ਕਰ ਲਏ, ਫੇਰ ਜਦ ਫਰਾਇਆ ਕਪੜਾ ਜਿਹਦੇ ਚ ਪਾਣੀ ਨਾ ਭਿਉਂ ਕੇ ਉਹਨੂੰ ਪੜਾਉਣਾ ਸੀ, ਉਹ ਪਹੁੰਚ ਨਾ ਸਕੇ, ਇਹਨੇ ਕੈਂਚੀ ਲਈ ਆਪਣੇ ਸਾਰੇ ਵਾਲ ਕੱਟਦੇ, ਸਿਰ ਦੀ ਸੋਭਾ ਗੁਆ ਦਿੱਤੀ, ਉਹਦੀ ਰੱਸੀ ਵੱਟੀ, ਉਹਦੇ ਬਾਅਦ ਉਹ ਪਾਣੀ ਤੱਕ ਜਾ ਰਿਹਾ, ਟੇਢੀ ਹੋ ਕੇ ਪਾਣੀ ਕੱਢੇ ਬਾਹਰ ਲਿਆ ਕੇ ਉਹ ਨਚੋੜੀ ਜਾਵੇ ਪੱਕੇ ਥਾਂ, ਉਹ ਕੁੱਤੀ ਤੇ ਕਤੂਰੇ ਪੀ ਜਾ। ਜਦ ਉਹ ਰੱਜ ਗਏ ਉਸ ਵੇਲੇ ਉਹਨਾਂ ਨੇ ਗੁਪਤ ਰੂਪ ਦੇ ਅੰਦਰ ਪ੍ਰਭੂ ਦਾ ਸ਼ੁਕਰ ਕਰਿਆ ਵੀ ਤੈਂ ਪਾਣੀ ਪਿਲਾ ਤਾ। ਹੁਣ ਇਹ ਦਇਆ ਦਾ ਕੰਮ ਜਿਹੜਾ ਵਾਹਿਗੁਰੂ ਦੇ ਦਰ ਦੇ ਉੱਤੇ ਭਾ ਗਿਆ, ਮਹਾਰਾਜ ਕਹਿੰਦੇ ਦਿਆ ਦਾ ਕੰਮ ਰੱਬ ਨੂੰ ਦਿਆ ਰਜਾਉਂਦੀ ਹੈ, ਹੋਰ ਚੀਜ਼ਾਂ ਨਹੀਂ ਰਜਾਇਆ ਕਰਦੀਆਂ। ਉਹ ਹੁਣ ਵਸਤਰ ਕੋਈ ਨਹੀਂ ਸੀ, ਉਹਨੇ ਟਿੱਬਾ ਸੀਗਾ, ਟੋਆ ਪੱਟਿਆ ਉਹਦੇ ਚ, ਗਰਦਨ ਤੱਕ ਮਿੱਟੀ ਪਾ ਲਈ, ਨਾਲੇ ਰੇਤਾ ਪਾ ਲਿਆ। ਉਹ ਚਲੇ ਗਏ ਨਾਲ ਦੇ, ਹੁਣ ਕੋਈ ਆਇਆ ਨਾ, ਵਸਤਰ ਹੈ ਨਹੀਂ ਸੀ, ਉਹ ਨਹੀਂ ਤੁਰ ਸਕਦੀ ਸੀ, ਉੱਥੇ ਹੀ ਬੈਠੀ ਰਹੀ। ਦੂਸਰੇ ਤੀਸਰੇ ਦਿਨ ਸੀਗਾ ਹੱਜ, ਤੀਹ ਕੋ ਇੱਕ ਦਿਨ ਕਰਿਆ, ਤੀਹ ਕੋ ਇੱਕ ਦਿਨ ਕਰਿਆ। ਜਦ ਹੱਜ ਲੱਗਿਆ ਤਾਂ ਐਸਾ ਵਾਹਿਗੁਰੂ ਨੇ ਕੌਤਕ ਰਚਿਆ ਵੀ ਕਿਸੇ ਨੂੰ ਕਾਬਾ ਨਜ਼ਰੇ ਨਹੀਂ ਆਉਂਦਾ, ਸਾਰੇ ਹੈਰਾਨ। ਇਬਰਾਹੀਮ ਉਸ ਵੇਲੇ ਮੁਖੀ ਸੀਗਾ, ਉਹਦੇ ਕੋਲ ਗਏ, ਕਹਿੰਦੇ ਪੈਗੰਬਰ ਇਹ ਹੋ ਕੀ ਗਿਆ, ਮੱਕਾ ਕਾਬਾ ਕਿੱਥੇ ਚਲਿਆ ਗਿਆ? ਕਹਿੰਦੇ ਦੁਆ ਕਰਦੇ ਹਾਂ, ਦੁਆ ਕਰੀ, ਆਵਾਜ਼ ਆਈ ਕਿ ਕਾਬਾ ਰਾਵੀਆ ਨੂੰ ਦਰਸ਼ਨ ਦੇਣ ਗਿਆ, ਜਾਂ ਐ ਕਹਿ ਲਓ, ਜਾਂ ਐ ਕਹਿ ਲਓ, ਰਾਵੀਆ ਦੇ ਦਰਸ਼ਨ ਕਰਨ ਗਿਆ। ਦੋਵੇਂ ਗੱਲਾਂ ਨੇ, ਇੱਕ ਤੇ ਨਰਾਜ਼ੀ ਆ ਜਾਂਦੀ ਹੈ, ਇੱਕ ਤੇ ਆਉਂਦੀ ਨਹੀਂ ਹੈ। ਲੇਕਿਨ ਅਸਲੀ ਬਾਤ ਇਹੀ ਸੀ, ਉਹ ਦਰਸ਼ਨ ਕਰਨ ਗਿਆ। ਕਹਿੰਦੇ ਉੱਥੇ ਹੀ ਹੱਜ ਹੋਊ ਸਾਰਿਆਂ ਦਾ, ਵਾਪਸ ਜਾਓ। ਜਦ ਵਾਪਸ ਗਏ ਉੱਥੇ ਕੀ ਰਹੇਦੇ ਨੇ, ਰਾਵੀਆ ਰੇਤੇ ਵਿੱਚ ਬੈਠੀ ਹੈ, ਚਾਰ ਦਿਨ ਹੋ ਗਏ ਉਹਨੂੰ, ਪੰਜ ਦਿਨ ਭੁੱਕੀ ਪਿਆ ਸੀ, ਗਰਦਨੇ ਗਰਦਨ ਨਜ਼ਰ ਆਉਂਦੀ। ਉਹਦੇ ਆਲੇ ਦੁਆਲੇ ਜੰਗਲੀ ਜਾਨਵਰ ਬੈਠੇ ਬੈਠੇ ਵੀ ਹੈ, ਜਿਵੇਂ ਬੱਕਰੀ ਹੋਵੇ ਨਾਲ ਬਘਿਆੜ ਬੈਠਾ। ਹੈਰਾਨ ਹੋ ਗਏ ਵੀ ਇਹ ਤਾਂ ਇੱਕ ਦੂਜੇ ਨੂੰ ਕੁਛ ਨਹੀਂ ਕਹਿ ਰਹੇ, ਕੁੱਤਾ ਬੈਠਾ, ਹੋਰ ਜਾਨਵਰ ਬੈਠੇ ਨੇ। ਇਹ ਰਾਮ ਨਾਲ ਜਿਵੇਂ ਸੰਗਤ ਲੱਗੀ ਹੁੰਦੀ ਹੈ, ਪੰਗਤ ਲੱਗੀ ਹੁੰਦੀ ਹੈ, ਸਾਰੇ ਇਹਦੇ ਆਲੇ ਦੁਆਲੇ ਬੈਠੇ ਨੇ, ਇਹਨੂੰ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ, ਆਪਸ ਵਿੱਚ ਕੁਛ ਨਹੀਂ ਕਰ ਰਹੇ। ਉਸ ਵੇਲੇ ਉਹ ਪੈਗੰਬਰ ਨੇੜੇ ਆਇਆ, ਆ ਕੇ ਉਸਨੇ ਕਿਹਾ, ਰਾਵੀਆ ਇਹ ਕੀ ਗੱਲ ਹੈ, ਤੇਰੇ ਦੁਆਲੇ ਇਹ ਖੂਨ ਖਾਰ ਜਾਨਵਰ ਬੈਠੇ ਨੇ, ਬੱਕਰੀ ਨੂੰ ਬਘਿਆੜ ਨਹੀਂ ਪੈਂਦਾ, ਚੀਤਾ ਨਹੀਂ ਪੈਂਦਾ। ਕਹਿਣ ਲੱਗੀ ਪੈਗੰਬਰ, ਮੇਰੇ ਦਿਲ ਵਿੱਚ ਇਹਨਾਂ ਸਭਨਾਂ ਵਾਸਤੇ ਦਿਆ ਹੈ, ਮੈਂ ਇਹਨਾਂ ਦੀ ਦਿਆ ਦਾ ਜਜ਼ਬਾ ਮੇਰਾ ਇਹ ਕਹਿੰਦਾ ਵੀ ਇਹ ਇੱਕ ਦੂਜੇ ਨੂੰ ਕੁਛ ਨਾ ਕਹਿ। ਕਹਿੰਦੀ ਇਸ ਕਰਕੇ ਕਹਿੰਦੇ ਨਹੀਂ ਤੁਹਾਡੇ ਆਏ, ਕਹਿੰਦੇ ਸਾਡੇ ਆਏ ਤੇ ਕਿਉਂ ਚਲੇ ਗਏ? ਕਹਿੰਦੇ ਤੁਹਾਡੇ ਆਏ ਤੇ ਤਾਂ ਚਲੇ ਗਏ, ਤੁਹਾਡੇ ਜਿਹੜੇ ਹਿਰਦੇ ਨੇ ਉਹਨਾਂ ਵਿੱਚ ਸਾਰਿਆਂ ਵਾਸਤੇ ਦਿਆ ਨਹੀਂ ਹੈ, ਬਗੈਰ ਵਾਸਤੇ ਤੁਹਾਡੇ ਨਫ਼ਰਤ ਹੈ, ਚੀਤੇ ਵਾਸਤੇ ਨਫ਼ਰਤ ਹੈ, ਇਸ ਕਰਕੇ ਉਹ ਤੇਰੀ ਬੈਠੀ ਪਹੁੰਚਦੀ ਹੈ, ਉਹ ਚਲੇ ਗਏ ਸਾਰੇ। ਸੋ ਮਹਾਂਪੁਰਸ਼ ਕਹਿੰਦੇ ਨੇ ਕਿ ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾ, ਕਹਿੰਦੇ ਸਿਰ ਦੀ ਸੋਭਾ ਦੂਰ ਕਰ ਚੀਨੋ ਆਤਮ ਰਾਮ, ਸਾਠ ਕੋਸ ਮੱਕਾ ਮਿਲਾ ਦੇਖ ਦਿਆ ਕੇ ਕੰਮ। ਸੋ ਹਰ ਤੀਰਥਾਂ ਦਾ ਇਸ਼ਨਾਨ ਪੁੰਨ ਮਿਲਦਾ ਹੈ ਜਿਹੜਾ ਜੀਵ ਦੇ ਉੱਤੇ ਦਿਆ ਕਰਦੇ। ਸੋ ਮਨ ਜਿਹੜਾ ਇਹ ਜਿੰਨਾ ਚ ਨਿਰਮਲ ਨਹੀਂ ਹੁੰਦਾ, ਕੁਛ ਨਿਰਮਲ ਨਹੀਂ ਹੋਇਆ ਕਰਦਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝਾ ਕੋਈ। ਸੋ ਇਸ ਤਰ੍ਹਾਂ ਚਰਨ ਧੂੜ ਜਿਹੜੀ ਹੈ ਜਿਹਦੇ ਚ ਮਹਾਰਾਜ ਨੇ ਇਸ਼ਨਾਨ ਕਰਨ ਵਾਸਤੇ ਪਿਆ, ਭਗਵਾਨ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਇਹ ਪਿਆਰਿਓ, ਜਿਹੜੇ ਆਤਮਾ ਜਿਹੜੇ ਮਹਾਤਮਾ ਨਿਰਲੇਪ ਨੇ ਨਾ, ਜਿਨ੍ਹਾਂ ਦੇ ਅੰਦਰ ਸ਼ਕਤੀ ਹੈ ਮਨਨਸ਼ੀਲ ਦੀ, ਜਿਹੜੇ ਸ਼ਾਂਤ ਚਿੱਤ ਨੇ, ਨਿਰਵੈਰ ਨੇ, ਸਮਦਰਸੀ ਨੇ, ਕਹਿੰਦੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਚੱਲਦਾ ਰਹਿਣਾ ਤੇ ਮੇਰਾ ਮਨ ਚ ਲੋਚਾ ਆਉਂਦੀ ਹੈ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਵੇ ਤੇ ਮੈਂ ਆਪਣਾ ਸਰੀਰ ਪਵਿੱਤਰ ਕਰ ਲਵਾਂ। ਗੁਰੂ ਮਹਾਰਾਜ ਨੇ ਤਾਂ ਚਰਨ ਧੂੜ ਦਾ ਬਹੁਤ ਹੀ ਕਿਹਾ। ਭਾਈ ਗੁਰਦਾਸ ਜੀ ਨੇ ਕਿਹਾ ਕਿ ਜਿਹੜੀ ਚਰਨ ਧੂੜ ਹੁੰਦੀ ਹੈ ਇਹ ਵਿਘਨ ਦੂਰ ਕਰ ਦਿੰਦੀ ਹੈ, ਪਾਪਾਂ ਨੂੰ ਦੂਰ ਕਰ ਦਿੰਦੀ ਹੈ ਤੇ ਵਿਘਨਾਂ ਨੂੰ ਦੂਰ ਕਰ ਦਿੰਦੀ ਹੈ, ਲੇਖ ਜਿਹੜੇ ਲਿਖੇ ਹੋਏ ਨੇ ਉਹਨੂੰ ਮਿਟਾ ਦਿੰਦੀ ਹੈ। ਕਈ ਸਾਖੀਆਂ ਆਉਂਦੀਆਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਇਹਨਾਂ ਦੇ ਇੱਕ ਪ੍ਰੇਮੀ ਸੀਗਾ, ਹੌਲਦਾਰ ਸੀ ਉਸ ਵੇਲੇ, ਉਹ ਅੰਮ੍ਰਿਤ ਵੇਲੇ ਹੀ ਆਇਆ, ਬਾਬਾ ਜੀ ਇਹਦੇ ਹਾਲ ਜੋੜ ਰਹੇ ਸੀ। ਕਹਿਣ ਲੱਗੇ ਵੀ ਆਉਂਦਾ ਨਾ ਕਿੱਧਰ ਆਇਆ? ਕਹਿੰਦਾ ਜੀ ਤੁਹਾਡੀ ਭਗਤਣੀ ਤਾਂ ਬਹੁਤ ਬਿਮਾਰ ਪਈ ਹੈ, ਗਰਦਨ ਐਂ ਲੱਗ ਗਈ ਉਹਦੀ ਪਿੱਛੇ, ਵੀ ਉਹ ਚਲੀ ਜਾਵੇ ਤਾਂ ਚੰਗਾ, ਬਹੁਤੀ ਤਕਲੀਫ਼ ਹੈ, ਮੇਰੇ ਤੋਂ ਦੇਖੀ ਨਹੀਂ ਜਾਂਦੀ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਹੌਲਦਾਰਾ, ਸੰਤਾਂ ਕੋਲ ਜ਼ਿੰਦਗੀਆਂ ਖਤਮ ਕਰਾਉਣ ਨਹੀਂ ਆਈ, ਤਾਂ ਜ਼ਿੰਦਗੀ ਲੈਣ ਆ ਜਾਂਦਾ। ਆਹ ਸਾਡਾ ਹਾਲ ਹੈ, ਇਹ ਤਾਂ ਤੂੰ ਆਹ ਨਾ ਮਿੱਟੀ ਲੈ ਲੈ। ਸਵੇਰੇ ਸਵੇਰੇ ਆਪ ਖੇਤਾਂ ਵਿੱਚੋਂ ਆਏ ਸੀ, ਕੁਛ ਗਾਰੇ ਦੀ ਅੰਸ ਆਪਦੇ ਲੱਤਾਂ ਨਾਲ ਲੱਗੀ ਹੋਈ ਸੀ, ਉਹ ਮਿੱਟੀ ਲਾਉਣ ਲੱਗ ਗਿਆ ਹਲ ਦੇ ਨਾਲੋਂ, ਇਧਰੋਂ ਇਹਨਾਂ ਨੇ ਇੱਥੋਂ ਲੱਤ ਦੇ ਨਾਲੋਂ ਲਾਤੀ, ਚਰਨਾਂ ਨਾਲੋਂ ਲਾਤੀ, ਉਹ ਚੌਂਕੜੇ ਖੇਤ ਸੀ ਨਾਲ ਜਿਹੜੀ। ਕਹਿੰਦੇ ਲੈ ਇਹਦਾ ਫਾਹਾ ਬਣਾ ਕੇ ਨਾ ਜਿੱਥੇ ਫੋੜਾ ਉੱਥੇ ਲਾ ਦੀ, ਅਜੇ ਤਾਂ ਤੇਰੇ ਬਹੁਤ ਬੱਚੇ ਹੋਣੇ ਨੇ, ਬੜਾ ਰੰਗ ਦੇਖਣਾ। ਜਾ ਕੇ ਲਾ ਤਾ, ਉਹ ਚਰਨ ਤੋੜ ਲਾ ਦਿੱਤੀ, ਲਾਉਣ ਦੇ ਨਾਲ ਕੀ ਹੋਇਆ, ਉਹ ਰਾਜੀ ਹੋ ਗਿਆ। ਕਈ ਪ੍ਰੇਮੀ ਕਹਿੰਦੇ ਨੇ ਵੀ ਇਹ ਕਿਵੇਂ ਹੋ ਸਕਦਾ, ਮਹਾਂਪੁਰਸ਼ਾਂ ਦੀ ਗੱਲ ਸੁਣਾ। ਆ ਤੁਹਾਡੇ ਕੋਲ ਰਤਵਾੜਾ ਸਾਹਿਬ ਇੱਥੇ ਆਉਂਦੇ ਨੇ, ਬਹੁਤ ਪ੍ਰੇਮੀ ਆਉਂਦੇ ਨੇ, ਜ਼ਿਆਦਾ ਰੌਲਾ ਪੈ ਜਾਂਦਾ, ਮੈਂ ਤਾਂ ਨਹੀਂ ਦੱਸਦਾ ਹੁੰਦਾ, ਬੇਮਤਲਬ ਆਉਣੇ ਸ਼ੁਰੂ ਹੋ ਜਾਂਦੇ। ਉਹ ਸਕਿਨ ਖਰਾਬ ਹੈ ਕਿਸੇ ਦਾ, ਕੁਛ ਹੈ ਕਿਸੇ ਦਾ, ਰਾਜੀ ਨਹੀਂ ਹੁੰਦਾ। ਅਸੀਂ ਕਹਿੰਦੇ ਹਾਂ ਵੀ ਜਿੱਥੇ ਸੰਤ ਇਸ਼ਨਾਨ ਕਰਦੇ ਨੇ, ਸਾਨੂੰ ਤਾਂ ਸੰਤ ਹੀ ਲੱਗਦੇ ਆ, ਸਾਰੇ ਘਰ ਬਾਰ ਛੱਡੇ ਨੇ, ਬਾਣੀ ਪੜ੍ਹਦੇ ਨੇ, ਗੁਰੂ ਦੇ ਦੁਆਰੇ ਆਏ ਹੋਏ ਨੇ। ਸਾਡੀ ਆਪਣੀ ਭਾਵਨਾ ਇਹ ਨਹੀਂ ਹੈਗੀ, ਸਾਡੀ ਭਾਵਨਾ ਵੀ ਬੰਦਗੀ ਕਰਨ ਵਾਲੇ ਨੇ, ਥੋੜਾ ਜਿਹਾ ਨਾਮ ਜਪ ਕੇ ਆਦਮੀ ਪਵਿੱਤਰ ਹੋ ਜਾਂਦਾ, ਇਹ ਤਾਂ ਦਿਨ ਰਾਤ ਨਾਮ ਜਪਦੇ ਨੇ। ਵੀ ਇਹ ਜਿੱਥੇ ਇਸ਼ਨਾਨ ਕਰਦੇ ਨੇ ਨਾ, ਉੱਥੇ ਜਾ ਕੇ ਗਾਰਾ ਲਾ ਲੈ ਤੂੰ। ਉਹ ਸੰਗਤ ਨੂੰ ਬੜਾ ਔਖਾ ਹੋ ਜਾਂਦਾ, ਜਦ ਸੰਤ ਅੰਦਰ ਇਸ਼ਨਾਨ ਕਰਨ ਲੱਗ ਜਾਣ, ਫਿਰ ਮਿਲਦਾ ਨਹੀਂ ਹੈ। ਮਹਾਰਾਜ ਜੀ ਇਸ਼ਨਾਨ ਕਰਦੇ ਹੁੰਦੇ, ਉਹ ਪਾਣੀ ਨਾਲੀ ਚ ਨੀਂ ਹੇਠਾਂ ਨਹੀਂ ਸੀ ਜਾਂਦਾ, ਇੱਕ ਕੁੰਡ ਦੇ ਵਿੱਚ ਗਿਰਦਾ ਸੀ, ਉੱਥੋਂ ਲੋਕ ਬੋਤਲਾਂ ਭਰ ਕੇ ਰਾਜੀ ਹੋ ਜਾਇਆ ਕਰਦੇ ਸੀ। ਇੱਥੇ ਜਦ ਜਾ ਕੇ ਉਹ ਗਾਰਾ ਲਾਉਂਦੇ ਨੇ, ਉਹ ਠੀਕ ਹੋ ਜਾਂਦੇ ਨੇ। ਅਸਾਡਾ ਸਿੰਘ ਹੈ ਮਾਨ ਸਿੰਘ, ਇਹਨੇ ਕਿਹਾ ਵੀ ਬੰਦੇ ਠੀਕ ਹੋ ਜਾਂਦੇ ਨੇ, ਵੀ ਇਹ ਤਜਰਬਾ ਕੁੱਤੇ ਦੇ ਕਰਕੇ ਦੇਖੀਏ, ਖਰਚ ਪਈ ਹੋਈ ਸੀ ਕੁੱਤੀ ਦੇ। ਉਹ ਫੜ ਕੇ ਇਸ਼ਨਾਨ ਕਰਾਤਾ, ਦੂਜੇ ਦਿਨ ਕਰਾਤਾ, ਤੀਜੇ ਦਿਨ ਕਰਾਤਾ, ਉਹ ਖਰਚ ਖੁਰਚ ਖਤਮ ਹੋ ਗਈ, ਮੁੜ ਕੇ ਬਾਲ ਆ ਗਏ ਵਧੀਆ, ਇੱਥੇ ਤੁਰੀ ਫਿਰਦੀ। ਉਹ ਐਵੇਂ ਨਹੀਂ ਹੁੰਦੀ ਸੰਤਾਂ ਦੀ ਤੋੜ ਜਾਈ ਕੋਈ ਕਹੇ, ਉਹਦੇ ਵਿੱਚ ਅਕਸੀਰ ਹੋਇਆ ਕਰਦੀ ਹੈ, ਬਦਲ ਦਿਆ ਕਰਦੀ ਹੈ। ਉਹਨੇ ਜਾ ਕੇ ਹੌਲਦਾਰ ਨੇ, ਬਾਅਦ ਤਾਂ ਕਪਤਾਨ ਹੋ ਗਿਆ ਸੀ, ਉਹਨੇ ਲਾ ਦਿੱਤਾ। ਉਹ ਬੀਬੀ ਦੇ ਕਿੰਨੇ ਹੀ ਪੁੱਤਰ ਹੋਏ, ਲੜਕੀਆਂ ਹੋਈਆਂ, ਜ਼ਮੀਨਾਂ ਖਰੀਦੀਆਂ ਯੂਪੀ ਚ ਜਾ ਕੇ। ਜਦ ਉਹ ਚੜਾਈ ਕਰਨ ਲੱਗੀ, ਉਹੀ ਫੋੜਾ ਫੇਰ ਨਿਕਲਿਆ ਆਇਆ 70-60 ਸਾਲ ਤੋਂ ਬਾਅਦ। ਕਹਿਣ ਲੱਗੇ ਇਲਾਜ ਕਰਾਈਏ, ਕਹਿੰਦੀ ਨਾ, ਇਹ ਤਾਂ ਮਹਾਂਪੁਰਸ਼ਾਂ ਨੇ ਹਟਾਇਆ ਸੀ ਚਰਨ ਤੋੜ ਦੇਣਾ, ਹੁਣ ਤਾਂ ਮੈਂ ਜਾਣਾ ਹੈ, ਤਾਂ ਨਿਕਲਿਆ। ਸੋ ਇਸ ਤਰ੍ਹਾਂ ਚਰਨ ਧੂੜ ਦੇ ਵਿੱਚ ਬਰਕਤ ਹੁੰਦੀ ਹੈ। ਇਹਦੇ ਵਿੱਚ ਵੀ ਜਿਹੜੀ ਵੱਡੀ ਬਰਕਤ ਹੈ, ਉਹ ਸੰਤਾਂ ਦੇ ਬਚਨਾਂ ਚ ਹੋਇਆ ਕਰਦੀ ਹੈ, ਜਿਹਦੇ ਨਾਲ ਜੰਮਣਾ ਮਰਨਾ ਮਿਟ ਜਾਂਦਾ, ਮਨ ਦੀ ਮੈਲ ਲੈ ਜਾਇਆ ਕਰਦੀ। ਬਹੁਤ ਹੀ ਮੁਸ਼ਕਲ ਦੇ ਨਾਲ ਇਹ ਚਰਨ ਧੂੜ ਪ੍ਰਾਪਤ ਹੁੰਦੀ ਹੈ, ਤੇ ਉਹ ਚਰਨ ਧੂੜ ਤੇ ਸਾਧੂਆਂ ਦਾ ਜਿਹੜਾ ਮਿਲਾਪ ਹੈ ਨਾ, ਉਹਦੇ ਬਾਰੇ ਐਸਾ ਫਰਮਾਨ ਹੈ, ਬੜੋ ਪਿਆਰ ਨਾਲ
ਚਰਨ ਤੇਰੇ ਸੇਵਾ ਵੱਡ ਭਾਗੀ ਪਾਇਆ ਸਾਧ ਸੰਗ ਹਰ ਚੀਜ਼ ਮੰਗਾਇਆ ਉਹ ਅਰਜ ਬਿਜਨ ਤੇ ਸਾਧ ਪੁਰਖਾ ਹਰ ਮੰਗਾਏ ਅੰਮ੍ਰਿਤ ਰਖ ਉਠ ਗਈ ਸੰਤਾਂ ਦਾ ਆਇਆ ਸਭ ਭੂਤ ਮਾਨ
ਸਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਅਸਲ ਇਸ਼ਨਾਨ ਸੰਗਤ ਕਰਨਾ ਮਾਘ ਦੇ ਮਹੀਨੇ ਸੰਗਤ ਕਰੋ ਨਾਮ ਜਪੋ ਬੰਦਗੀ ਕਰੋ ਸੋ ਫੇਰ ਸਫਲ ਹੋਇਆ ਕਰਦਾ ਹੁਣ ਸਮਾਂ ਜਾਚ ਨਹੀਂ ਦਿੰਦਾ ਇੱਥੇ ਸਮਾਪਤ ਕਰਦੇ ਹਾਂ ਉਹਦੇ ਬਾਅਦ ਮਹੀਨੇ ਦੀ ਮਹੀਨਾ ਪੜ੍ਹ ਕੇ ਸੁਣਾਇਆ ਜਾਏਗਾ ਨੰਦ ਸਾਹਿਬ ਚ ਸਾਰੇ ਪ੍ਰੇਮੀ ਬੋਲੋ ਤੇ ਹੋਰ ਪ੍ਰੋਗਰਾਮ ਜਿਵੇਂ ਹੋਏਗਾ ਆਪ ਸੁਣ ਕੇ ਜਾਣਾ ਦੂਰ ਦੂਰ ਤੋਂ ਸੰਗਤ ਆਈ ਹੋਈ ਹੈ ਮਹਾਰਾਜ ਕਿਰਪਾ ਕਰੇ ਇਹਨਾਂ ਉੱਤੇ ਇਹਨਾਂ ਦੀ ਭਾਵਨਾ ਨੂੰ ਫਲ ਲਾਵੇ ਜਿਹੜੇ ਪ੍ਰੇਮੀ ਹਨ ਤੱਕ ਨਹੀਂ ਬੋਲੇ ਉਹ ਵੀ ਆਪਣੀ ਦੱਸਣਾ ਪਵਿੱਤਰ ਕਰਦੇ